Voice of Community. For more details, visit eawaz.com.
ਲੱਖ ਵਗਦੇ ਦਰਿਆ ਜਹਾਨੇ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ ਜੋ ਪੰਜਾਬ ਦੀ ਗੱਲ ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
ਜਨਵਰੀ ਮਹੀਨੇ ਦੀ 13 ਤਰੀਕ ਸਾਲ 2021 ਵਿਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ ਬਾਹਲਾ ਟੈਂਪਰੇਚਰ +1°C ਰਿਕਾਰਡ ਕੀਤਾ ਗਿਆ ਔਰ 11 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 7:49 ਤੇ ਚੜਿਆ, ਛਿਪੇਗਾ 5:05 ਤੇ। ਰੇਡੀਓ ਪ੍ਰੋਗਰਾਮ ਉਸ ਪ੍ਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ। ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ। ਅੱਜ ਲੋਹੜੀ ਆ, ਸੋ ਸਾਰੇ ਹੀ ਭੈਣ ਭਰਾਵਾਂ ਨੂੰ ਹੈਪੀ ਲੋਹੜੀ। ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਔਰ ਬਹੁਤ ਸਾਰੇ ਅੱਜ ਲੋਹੜੀ ਵਾਲੇ ਦਿਨ ਜਿਹੜੇ ਆ ਪਹਿਲੀ ਲੋਹੜੀ ਆ ਜਿਹਨਾਂ ਦੇ ਬੱਚੇ ਹੋਏ ਨੇ, ਬੇਟੀ ਹੋਈ ਆ ਜਾਂ ਬੇਟਾ ਹੋਇਆ, ਇਸ ਦੇ ਨਾਲ ਨਾਲ ਲੋਹੜੀ ਤੋਂ ਇਲਾਵਾ ਕਈਆਂ ਦਾ ਵਿਆਹ ਹੋਇਆ, ਸੋ ਵਿਆਹ ਦੀ ਪਹਿਲੀ ਲੋਹੜੀ ਆ, ਸੋ ਕਈਆਂ ਦਾ ਜਨਮ ਦਿਨ ਆ ਲੋਹੜੀ ਵਾਲੇ ਦਿਨ ਹੁੰਦਾ, ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸਾਡੀ ਟੀਮ ਦੇ 2 ਮੈਂਬਰ ਨੇ ਔਰ 3 ਮੈਂਬਰ ਨੇ ਅਸਲ ਵਿੱਚ, ਔਰ ਸਭ ਤੋਂ ਪਹਿਲਾਂ ਤਾਂ ਦਵਿੰਦਰ ਸਿੰਘ ਧਾਲੀਵਾਲ ਸਾਡੇ ਭਰਾ ਨੇ ਔਰ ਉਹਨਾਂ ਦਾ ਅੱਜ ਬਰਥਡੇ ਆ, ਔਰ ਬਹੁਤ ਬਹੁਤ ਮੁਬਾਰਕਾਂ ਹੋਣ ਦਵਿੰਦਰ ਨੂੰ ਧਾਲੀਵਾਲ ਨੂੰ। ਔਰ ਇਸ ਦੇ ਨਾਲ ਨਾਲ ਸਾਡੀ ਟੀਮ ਦੇ ਮੈਂਬਰ ਨੇ ਰਮਨ ਜੀ, ਨਿਊਜ਼ ਸਾਡੇ ਰੀਡਰ ਨੇ, ਉਹਨਾਂ ਦਾ ਇਸ ਸਾਲ ਦੇ ਵਿੱਚ ਵਿਆਹ ਹੋਇਆ ਔਰ ਉਹਨਾਂ ਦੀ ਵੀ ਪਹਿਲੀ ਲੋਹੜੀ ਆ ਅੱਜ। ਲੋਹੜੀ ਪਾ ਰਹੇ ਨੇ, ਮੈਂ ਫੋਟੋ ਦੇਖ ਲਈ ਉਹਨਾਂ ਦੀ, ਅਤੇ ਮੈਨੂੰ ਲੱਗਦਾ ਅੱਜ ਉਹਨਾਂ ਨੇ ਛੁੱਟੀ ਵੀ ਮੰਗੀ ਆ ਖਬਰਾਂ ਤੋਂ, ਸੋ ਅੱਜ ਦੇ ਦਿਨ 'ਤੇ ਤਾਂ ਛੁੱਟੀ ਬਣਦੀ ਵੀ ਆ। ਔਰ ਇਸ ਦੇ ਨਾਲ ਨਾਲ ਦੂਸਰੇ ਪਾਸੇ ਸਾਡੇ ਰਮਨ ਸਹੋਤਾ ਸਾਹਿਬ ਨੇ, ਔਰ ਉਹ ਵੀ ਸਾਡੀ ਟੀਮ ਦੇ ਮੈਂਬਰ ਨੇ, ਉਹਨਾਂ ਦੀ ਵੀ ਵਿਆਹ ਹੋਇਆ ਪਿਛਲੇ ਸਾਲ, ਵਿਆਹ 'ਤੇ ਜਾਣ ਦਾ ਮੌਕਾ ਮਿਲਿਆ, ਸੋ ਉਹਨਾਂ ਦੇ ਵੀ ਵਿਆਹ ਦੀ ਅੱਜ ਜਿਹੜੀ ਆ ਲੋਹੜੀ ਆ। ਸੋ ਇਸ ਤਰ੍ਹਾਂ ਹੀ ਹੋਰ ਸਾਰੇ ਜਿੰਨੇ ਵੀ ਆ ਭੈਣ ਭਰਾ, ਉਹਨਾਂ ਨੂੰ ਸਾਰਿਆਂ ਨੂੰ ਹੈਪੀ ਲੋਹੜੀ, ਬਹੁਤ ਬਹੁਤ ਮੁਬਾਰਕਾਂ ਹੋਣ। ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਕਣਕਾਂ ਲਹਿਰਦੀਆਂ ਹੁੰਦੀਆਂ, ਉਸ ਦੇ ਨਾਲ ਨਾਲ ਜਿਹੜੇ ਕਮਾਦ ਆ, ਗੰਨੇ ਆ ਜਿਹੜੇ ਜ਼ਿਆਦਾਤਰ ਕਮਾਦ ਆ ਦੁਆਬੇ ਏਰੀਏ ਦੇ ਵਿੱਚ ਆ, ਉੱਥੇ ਗੰਨਿਆਂ ਦੀ ਕਟਾਈ ਚੱਲਦੀ ਹੁੰਦੀ ਆ। ਔਰ ਇਸ ਦੇ ਨਾਲ ਨਾਲ ਗੁੜ ਬਹੁਤ ਥਾਵਾਂ 'ਤੇ, ਕਿਉਂਕਿ ਇੰਡੀਆ ਅੱਜ ਕੱਲ੍ਹ ਦੇ ਦਿਨਾਂ 'ਚ ਹੋਈਦਾ, ਸੋ ਇੰਡੀਆ ਦੇ ਵਿੱਚ ਜਦੋਂ ਗੁੜ ਤਾਜ਼ਾ ਗੁੜ ਬਣਦਾ, ਗੁੜ ਦੀਆਂ ਗੱਚਕ ਜਿਹੜੀਆਂ ਰਿਓੜੀਆਂ ਬਣਦੀਆਂ ਗੁੜ ਦੀਆਂ, ਔਰ ਉਹਨਾਂ ਦਾ ਜਿਹੜਾ ਮਜ਼ਾ ਵੱਖਰਾ ਹੁੰਦਾ। ਸੋ ਬਹੁਤ ਸਾਰੀਆਂ ਲੋਹੜੀ ਦੇ ਦਿਨ ਜਦੋਂ ਲੋਹੜੀ ਬਾਲਦੇ ਨੇ ਤੇ ਫਿਰ ਰਿਓੜੀਆਂ ਮੂੰਗਫਲੀ ਸਾਰਾ ਕੁਛ ਖਾਣ ਦਾ ਮੌਕਾ ਮਿਲਦਾ ਔਰ ਇਕੱਠੇ ਹੋਣ ਦਾ ਭੈਣ ਭਰਾਵਾਂ ਨੂੰ ਦਿਨ ਸੋ ਤੇ ਤਿਉਹਾਰ ਦੇ ਦਿਨ ਤੇ ਗਿਫਟ ਆਦਿ ਦੇਣ ਦਾ ਜਿਹੜਾ ਮੌਕਾ ਮਿਲਦਾ। ਸੋ ਇਸ ਦੇ ਨਾਲ ਨਾਲ ਮਾਘੀ ਵਾਲੇ ਦਿਨ ਅੱਜ ਦੇ ਦਿਨ ਤੇ ਜਿਹੜੀ ਪੋਹ ਮਹੀਨਾ ਦੇਸੀ ਮਹੀਨਾ ਪੋਹ ਦਾ ਜਿਹੜਾ ਲਾਸਟ ਦਿਨ ਹੁੰਦਾ, ਸੋ ਮਾਘੀ ਵਾਲੇ ਦਿਨ ਤੋਂ ਫਿਰ ਸਾਲ ਵੀ ਸ਼ੁਰੂ ਹੋ ਜਾਂਦਾ ਮਾਘ ਦਾ, ਤੇ ਨਾਲ ਹੀ ਦਿਨ ਜਿਹੜੇ ਵੱਡੇ ਹੋ ਜਾਂਦੇ ਨੇ। ਇਹ ਕਹਿੰਦੇ ਆ ਕਿ ਪੰਜਾਬੀ 'ਚ ਜਿੱਦਾਂ ਸਾਡੇ ਜਿਹੜੇ ਵੱਡੇ ਵਡੇਰੇ ਸੀ ਉਹ ਕਹਿੰਦੇ ਸੀ ਕਿ ਅੰਦਾਜ਼ੇ ਨਾਲ ਹੀ ਮਾਘ ਵਾਲੇ ਦਿਨ ਜਦੋਂ ਹੋ ਜਾਂਦਾ ਸੀ ਮਾਘੀ, ਤੇ 1 ਘੰਟਾ ਜਿਹੜੇ ਦਿਨ ਆ ਉਹ ਵੱਧ ਜਾਂਦੇ ਸੀ। ਸੋ ਪ੍ਰੋ ਸਟਾਰ ਟਰੱਕ ਲਿਊਬ ਦੇ ਬੰਟੀ ਜੀ ਵੱਲੋਂ ਵੀ ਤੁਹਾਨੂੰ ਹੈਪੀ ਲੋਹੜੀ, ਬਹੁਤ ਬਹੁਤ ਮੁਬਾਰਕਾਂ ਹੋਣ ਪ੍ਰੋ ਸਟਾਰ ਦੀ ਸਾਰੀ ਟੀਮ ਵੱਲੋਂ, ਔਰ ਪ੍ਰੋ ਸਟਾਰ ਦੇ ਬੰਟੀ ਜੀ ਹੁਣੀ ਵੈਲਕਮ ਕਰਦੇ ਆ ਤੁਹਾਨੂੰ, ਤੁਹਾਡੇ ਟਰੱਕ ਵਾਸ਼ ਕਰਨਗੇ, ਓਇਲ ਚੇਂਜ ਕਰਨਗੇ, ਸਾਰਾ ਕੁਛ। ਥੈਂਕ ਯੂ ਵੈਰੀ ਮੱਚ ਪ੍ਰੋ ਸਟਾਰ ਦੇ ਬੰਟੀ ਜੀ ਦਾ, ਉਹਨਾਂ ਦਾ ਮੈਸੇਜ ਆਇਆ ਮੈਨੂੰ। ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ। ਸੀਮਾ ਜੀ ਵੱਲੋਂ ਮੈਕਰੋ ਗਲੋਬਲ ਇਮੀਗ੍ਰੇਸ਼ਨ ਵੱਲੋਂ ਤੁਹਾਨੂੰ ਮੁਬਾਰਕਾਂ ਹੋਣ ਲੋਹੜੀ ਦੀਆਂ, ਔਰ ਨਾਲ ਹੀ ਹੋਮ ਲਾਈਫ ਸੋਲਰ ਸਿਟੀ ਦੇ ਗਾਚਾ ਸਾਹਿਬ ਵੱਲੋਂ ਵੀ ਤੁਹਾਨੂੰ ਮੁਬਾਰਕਾਂ ਹੋਣ ਲੋਹੜੀ ਦੀਆਂ। ਸਾਰੀ ਟੀਮ ਵੱਲੋਂ ਜਿੰਨੀ ਟੀਮ ਆ ਸਾਡੀ ਕੈਨੇਡਾ ਡੇ ਮੇਲਾ ਦੀ ਔਰ ਕੈਨੇਡਾ ਡੇ ਮੇਲਾ ਇੰਟਰਾਕ ਸ਼ੋਅ ਦੀ, ਤਾਲੀਵਾਲ ਆ, ਰਮਨ ਸੋਹਤਾ, ਗੱਗੀ ਭੁੱਲਰ ਆ, ਦਿਲਸ਼ਾਦ ਪੰਨੂ ਆ, ਹੋਰ ਬਹੁਤ ਸਾਰੀ ਟੀਮ ਆ। ਇਸੇ ਤਰ੍ਹਾਂ ਹੀ ਪਟਾਕਾ ਫੈਕਟਰੀ ਦੇ ਵਿੱਚ ਕਿੱਡੀ ਵੱਡੀ ਟੀਮ ਆਪਣੀ, ਸਾਰਿਆਂ ਵੱਲੋਂ ਬਹੁਤ ਬਹੁਤ ਲੋਹੜੀ ਦੀਆਂ ਮੁਬਾਰਕਾਂ ਹੋਣ। ਸਾਡੀ ਟੀਮ ਦੇ ਮੈਂਬਰ ਨੇ ਰਾਜਵੀਰ ਬੋਪਰ ਆਏ ਜੀ, ਉਹਨਾਂ ਵੱਲੋਂ ਵੀ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸੋ ਸਮੁੱਚੇ ਮੀਡੀਆ ਵੱਲੋਂ, ਸਾਰੇ ਸਟੇਸ਼ਨ ਵੱਲੋਂ ਮੁਬਾਰਕਾਂ ਹੋਣ ਲੋਹੜੀ ਦੀਆਂ ਬਹੁਤ ਬਹੁਤ ਜ਼ਿਆਦਾ। ਸੋ ਲਾਕਡਾਊਨ ਦੀਆਂ ਵੀ ਗੱਲਾਂ ਬਾਤਾਂ ਕਰਾਂਗੇ। ਲਾਕਡਾਊਨ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਆ ਲੋਕ ਚਿੰਤਿਤ ਨੇ, ਕਿਉਂਕਿ ਕਈ ਜੌਬਾਂ ਜਿਹੜੀਆਂ, ਔਰ ਤੁਹਾਨੂੰ ਪਤਾ ਹੈ ਕਿ ਪੈਸੇ ਜਿੰਨੇ ਵੀ ਹੁੰਦੇ ਆ ਉਦੋਂ ਜ਼ਿਆਦਾ ਆਪਾਂ ਫਸਾ ਲਈਦੇ ਆ, ਕੋਈ ਕਿਤੇ ਪ੍ਰੋਪਰਟੀ ਲੈ ਲਈ, ਤੇ ਕਿਤੇ ਗੱਡੀ ਲੈ ਲਈ, ਤੇ ਕਿਤੇ ਅਪਲਾਇੰਸਸ ਲੈ ਲਏ, ਤੇ ਕਿਤੇ ਕੁਛ, ਤੇ ਕਿਤੇ ਕੱਪੜੇ ਲੈ ਲਏ, ਤੇ ਉਹਨੇ ਜੇ ਜੇ ਥੋੜੇ ਬਹੁਤ ਜੁੜਦੇ ਹੁਣ ਤਾਂ ਇੰਡੀਆ ਗੇੜਾ ਮਾਰ ਆਈਦਾ। ਸੋ ਜਾਣੀ ਕਿ ਪੈਸੇ ਜੇਬ 'ਚ ਤਾਂ ਰੱਖੀ ਦੇ ਨਹੀਂ ਆਏ, ਹੈਂਡ ਟੂ ਮਾਉਥ ਹੀ ਚੱਲਦਾ ਹੁੰਦਾ। ਤੇ ਪਰ ਜਿਹਨਾਂ ਦੀਆਂ ਜੌਬਾਂ ਲਾਕਡਾਊਨ ਦੇ ਕਰਕੇ ਖਤਰੇ ਦੇ ਵਿੱਚ ਨੇ, ਤਾਂ ਉਹ ਬੜੇ ਲੋਕ ਜਿਹੜੇ ਉਹ ਚਿੰਤਿਤ ਨੇ। ਸੋ ਅਸੀਂ ਤਾਂ ਇਹ ਕਹਿੰਦੇ ਕਿ ਛੇਤੀ ਛੇਤੀ ਜਿਹੜਾ ਇਹ ਠੀਕ ਹੋਵੇ ਤੇ ਨੋਰਮਲ ਕੰਮ ਚੱਲਣ ਤੇ ਲੋਕ ਪੈਸੇ ਬਣਾਉਣ, ਕੰਮ ਕਰਨ। ਫਿਰ ਵੀ ਜਿਹੜੀਆਂ ਗਾਈਡਲਾਈਨਸ ਗੌਰਮੈਂਟਸ ਵੱਲੋਂ ਆਉਂਦੀਆਂ ਨੇ ਔਰ ਉਹਨਾਂ ਨੂੰ ਫਾਲੋ ਕਰਨਾ ਜ਼ਰੂਰੀ ਬਣਦਾ ਵੀ ਆ। ਸੋ ਇਸੇ ਤਰ੍ਹਾਂ ਹੀ ਅਗਰ ਤੁਹਾਡੇ ਪਲਾਨ ਹੈਗੇ ਨੇ ਇੰਡੀਆ ਜਾਣ ਦੇ, ਮੇਰਾ ਤਾਂ ਖੁਦ ਆਪਦਾ ਪਲਾਨ ਸੀ ਕਿ 15 ਫਰਵਰੀ ਤੋਂ ਬਾਅਦ ਮੈਂ ਇੰਡੀਆ ਜਾਣਾ, ਪਰ ਹੁਣ ਜਿਹੜੇ ਹਿਸਾਬ ਨਾਲ ਗੌਰਮੈਂਟ ਕਹਿੰਦੀ ਆ ਭਾਈ ਕਿ ਜੇ ਤੁਸੀਂ ਜਾਓਗੇ ਤੇ ਕਹਿੰਦੇ ਆ ਸਵਾਰੀ ਆਪਣੇ ਸਵਾਰ ਸਮਾਨ ਦੀ ਆਪ ਜ਼ਿੰਮੇਵਾਰ ਹੈ, ਜੇ ਉੱਥੇ ਸਟੱਕ ਹੋ ਗਏ ਤੁਹਾਨੂੰ ਲਿਆਉਣ ਦਾ ਕੋਈ ਪ੍ਰਬੰਧ ਨਹੀਂ ਗਾ। ਸੋ ਤੁਸੀਂ ਜਾਣਾ ਹੈ ਤੇ ਜਾਂ ਤੁਹਾਡੇ ਪੇਰੈਂਟਸ ਨੇ ਜਾਣਾ ਜਾਂ ਕਿਸੇ ਨੇ ਜਾਣਾ, ਤੇ ਤੁਸੀਂ ਆਪਣੇ ਲੈਵਲ ਤੇ ਜਾਣਾ। ਫਿਰ ਨਾ ਕਿਹੋ ਜੋ ਕਿ ਗੌਰਮੈਂਟ ਹੁਣ ਸਾਡੀ ਕੁਛ ਕਰਦੀ ਨਹੀਂ, ਕੈਨੇਡਾ ਗੌਰਮੈਂਟ ਸਾਨੂੰ ਚੱਕਦੀ ਨਹੀਂ, ਹਾਏ ਰੱਬਾ, ਏਦਾਂ ਕੁਛ ਨਹੀਂ ਕਹਿਣਾ। ਸੋ ਹੁਣ ਤੁਹਾਨੂੰ ਪਹਿਲਾਂ ਦੱਸਦਾ ਵੀ ਜਾਇਓ ਆਪਦੇ ਲੈਵਲ ਤੇ, ਵੀ ਜੇ ਤਾਂ ਤੁਸੀਂ ਰਹਿ ਸਕਦੇ ਆ ਫਿਰ ਉਦੋਂ ਜਦੋਂ ਠੀਕ ਹੋਊਗਾ ਉਦੋਂ ਆਓਗੇ। ਇੱਕ ਛੋਟੀ ਬ੍ਰੇਕ ਲੈ ਲਈਏ, ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਕਰਨੀਆਂ। ਸੋ ਅੱਜ ਦਿਨ ਵੀ ਬਹੁਤ ਸੋਹਣਾ ਤੇ ਟੈਂਪਰੇਚਰ ਵੀ ਬਹੁਤ ਸੋਹਣਾ ਤੇ ਲੋਹੜੀ ਵਾਲਾ ਦਿਨ। ਜੇ ਤੁਸੀਂ ਕੋਈ ਲੋਹੜੀ ਦੀ ਗੱਲ ਕਰਨੀ ਚਾਹੁੰਦੇ ਆ ਜਾਂ ਕੋਈ ਲੋਹੜੀ ਦਾ ਗੀਤ ਤੁਹਾਨੂੰ ਆਉਂਦਾ ਦੁੱਲਾ ਭੱਟੀ ਵਾਲਾ ਜਾਂ ਕੁਛ ਹੋਰ, ਤੇ ਤੁਸੀਂ ਵੀ ਸੁਣਾ ਸਕਦੇ ਆ। ਬਹੁਤ ਥਾਵਾਂ ਤੇ ਲੋਹੜੀ ਜਿਹੜੀ ਮਨਾਈ ਜਾ ਰਹੀ ਆ, ਉੱਥੇ ਜਿਹੜੇ ਕਿਸਾਨੀ ਅੰਦੋਲਨ ਦੇ ਜਿਹੜੇ ਬਿੱਲ ਆ ਉਹਨਾਂ ਨੂੰ ਵਿੱਚ ਲੋਹੜੀ ਦੇ ਸਾੜਿਆ ਜਾ ਰਿਹਾ, ਤੇ ਉਹ ਸਾੜਨੇ ਵੀ ਚਾਹੀਦੇ ਆ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਨੇ, ਸਾਡੇ ਭੈਣ ਭਰਾ ਨੇ, ਸਾਡੇ ਯਾਰ ਦੋਸਤ ਮਿੱਤਰ ਨੇ ਇਸ ਟਾਈਮ ਰੋਡ ਤੇ ਬੈਠੇ ਨੇ, ਔਰ ਸਰਕਾਰ ਨੂੰ ਜਿਹੜੀ ਆ ਭੂਰਾ ਵੀ ਰੱਤਾ ਭਾਰ ਵੀ ਸ਼ਰਮ ਨਹੀਂ ਕਿ ਭਾਈ ਇਹ ਵੀ ਤਿਉਹਾਰ ਵਾਲਾ ਦਿਨ ਆ ਤੇ ਇਹ ਆਪਦੇ ਆਪਦੇ ਘਰੇ ਜਾਣ, ਜੋ ਮਰਜ਼ੀ ਕਰ ਲਓ, ਜਿੱਤਾਂਗੇ ਜ਼ਰੂਰ। ਇਹ ਤੁਹਾਨੂੰ ਮੈਂ ਦੱਸ ਦਿੰਦਾ, ਇਹ ਵਾਰ ਵਾਰ ਸਾਡਾ ਇਹ ਸਲੋਗਨ ਬਣ ਚੁੱਕਿਆ ਕਿ ਜਿੱਤਾਂਗੇ ਜ਼ਰੂਰ, ਗੱਲ ਖਤਮ ਆ। ਸੋ ਇੱਕ ਛੋਟੀ ਬ੍ਰੇਕ, ਵਾਪਸ ਆ ਰਹੇ ਹਾਂ ਬ੍ਰੇਕ ਤੋਂ ਬਾਅਦ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾਹੁਰਾ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਸਿਰਫ $2,699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਆਪਣਾ ਲੋਕਲ ਸਪੌਟ, ਇਹ ਉਦੋਂ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ, ਇੱਕ ਸੰਪੂਰਨ ਤੋਹਫ਼ਾ। ਉਹਨਾਂ ਕੋਲ ਇਹ ਸੀ, ਤੁਹਾਡਾ ਮਨਪਸੰਦ ਖਾਣਾ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ, ਅਤੇ ਹੁਣ ਜਦੋਂ ਉਹਨਾਂ ਨੂੰ ਸਾਡੀ ਲੋੜ ਹੈ, ਸਾਡੀ ਵਾਰੀ ਹੈ ਉਹਨਾਂ ਦਾ ਸਮਰਥਨ ਕਰਨ ਦੀ। ਲੋਕਲ ਖਰੀਦਦਾਰੀ ਕਰਕੇ ਅਤੇ ਸੁਰੱਖਿਅਤ ਖਰੀਦਦਾਰੀ ਕਰਕੇ ਇਹਨਾਂ ਕੋਲੋਂ ਕਰਬਸਾਈਡ ਪਿਕਅਪ, ਟੇਕਆਊਟ ਅਤੇ ਡਿਲੀਵਰੀ ਦੇ ਨਾਲ ਲੋਕਲ ਲਈ ਆਪਣਾ ਪਿਆਰ ਦਿਖਾਓ, ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੋ।
Ontario, yours to rediscover. ਅਮਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-4052-00-4 ਤੇ ਸੰਪਰਕ ਕੀਤਾ ਜਾ ਸਕਦਾ।
ਫੈਲਣ ਨੂੰ ਰੋਕੋ, COVID-19 ਜਾਨ ਲੇਵਾ ਹੋ ਸਕਦਾ ਹੈ। ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਕਾਮ ਮੇ ਹੋ ਗਏ ਅਬ ਬਿਜ਼ੀ, ਤੋ ਕਿਚਨ ਸੇ ਵੀ ਤੋ ਚਾਹੀਏ ਥੋੜੀ ਛੁੱਟੀ। ਹੋ ਲੇਟ ਨਾਈਟ ਸਟੱਡੀਜ਼, ਫਰੈਂਡਸ ਕੇ ਸਾਥ ਪਾਰਟੀਜ਼, ਲੇਟ ਨਾਈਟ ਬਿੰਜ ਵਾਚਿੰਗ ਆਫ ਮੂਵੀਜ਼ ਐਂਡ ਵੈਬ ਸੀਰੀਜ਼, ਕਿਆ ਬਸ ਯੂੰ ਹੀ ਲੇਟ ਨਾਈਟ ਫੂਡ ਕ੍ਰੇਵਿੰਗਸ। ਬ੍ਰਾਡਸ ਐਟ ਬੋਵੇਡ ਐਂਡ ਏਅਰਪੋਰਟ ਇਜ਼ ਨਾਓ ਓਪਨ ਫਾਰ ਪਿਕਅਪ ਐਂਡ ਡਿਲੀਵਰੀ। ਸ਼ਾਮ 5 ਸੇ ਰਾਤ 3 ਬਜੇ ਤੱਕ ਕਾਲ ਬ੍ਰਾਡਸ ਐਟ ਬੋਵੇਡ ਐਂਡ ਏਅਰਪੋਰਟ ਔਰ ਆਰਡਰ ਥਰੂ ਸਕਿਪ ਦ ਡਿਸ਼ਿਸ, ਉਬਰ ਈਟਸ ਔਰ ਡੋਡੈਸ਼। ਬ੍ਰਾਡਸ ਐਟ ਬੋਵੇਡ ਐਂਡ ਏਅਰਪੋਰਟ।
ਸੁਣੋ ਜੀ, ਕਿਉਂ ਨਾ ਆਪਾਂ ਇੱਕ ਗ੍ਰੈਂਡ ਪਾਰਟੀ ਕਰੀਏ।
ਗ੍ਰੈਂਡ ਪਾਰਟੀ? ਉਹ ਨਾ ਕਿਸੇ ਦਾ ਜਨਮ ਦਿਨ, ਨਾ ਐਨਿਵਰਸਰੀ, ਤੇ ਨਾ ਕਿਸੇ ਦਾ ਵਿਆਹ, ਤੇ ਪਾਰਟੀ ਕਾਦੀ?
ਹੋ ਘਰ ਲੱਭਣ ਚ ਅਸੀਂ ਫਿਰਦੇ ਸੀ ਦਰ ਦਰ, ਪਰ ਭਲਾ ਹੋਵੇ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਦਵਾਇਆ ਸਾਡੇ ਸੁਪਨਿਆਂ ਦਾ ਘਰ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਲੈਣਾ ਆਪਣਾ ਡ੍ਰੀਮ ਹਾਊਸ, ਤਾਂ ਅੱਜ ਹੀ ਸੰਪਰਕ ਕਰੋ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਨਾਲ। ਜੇ ਚਾਹੁੰਦੇ ਹੋ ਆਪਣੇ ਘਰ ਦਾ ਵੱਧ ਤੋਂ ਵੱਧ ਮੁੱਲ, ਜਾਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਇਨ ਕੰਡੋਮੀਨੀਅਮ, ਹਾਊਸ ਕਮਰਸ਼ੀਅਲ ਜਾਂ ਟਰੱਕ ਯਾਰਡ, ਐਨੀਵੇਅਰ GTA ਦੇ ਅੰਦਰ ਹੋਵੇ ਜਾਂ ਬਾਹਰ, ਯਾਦ ਰੱਖੋ ਜਤਿੰਦਰ ਗੰਡਮ। ਕਾਲ 647-225-0606।
ਸਿਰਫ ਤੁਹਾਡੀ ਇੱਕ ਕਾਲ ਕਰੇਗੀ ਤੁਹਾਡਾ ਡ੍ਰੀਮ ਪੂਰਾ।
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਿਲ ਜਲਦੀ ਪਾ ਸਕਦੇ ਹੋ।
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰਹਿਣ ਚਹਿਕਦੇ, ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ।
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਆਪਣੇ ਬਿਜ਼ਨਸ ਦੀ ਐਡ ਕਰਨਾ, ਤੇ ਸੰਪਰਕ ਕਰੋ
ਮਹਿਕ ਰੇਡੀਓ 416-302-3600-416-302-3600।
ਜੀ ਇੱਕ ਵਾਰੀ ਫੇਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ, ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਸਵੀਟ ਮਹਿਲ ਦੇ ਸੁਖਰਾਜ ਕੰਗਚੀ ਵੱਲੋਂ ਵੀ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਔਰ ਇਸ ਦੇ ਨਾਲ ਨਾਲ ਜੀ, ਔਰ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਜਤਿੰਦਰ ਗੰਡਮ ਜੀ ਹੋਮ ਲਾਈਫ ਸਰਵਿਸ ਸਿਟੀ ਦੇ ਨਾਲ ਕੰਮ ਕਰਦੇ ਨੇ, ਜਤਿੰਦਰ ਗੰਡਮ ਜੀ ਉਹਨਾਂ ਵੱਲੋਂ ਵੀ ਤੁਹਾਨੂੰ ਜਿਹੜੀਆਂ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸੋ ਇਹਨਾਂ ਕੋਲ ਇੱਕ ਪ੍ਰੋਪਰਟੀ ਆਈ ਹੈ ਜਤਿੰਦਰ ਗੰਡਮ ਜੀ ਕੋਲ, ਔਰ ਇਹ ਪ੍ਰੋਪਰਟੀ ਦੀ ਜਾਣਕਾਰੀ ਜੇ ਤੁਸੀਂ ਲੈਣੀ ਚਾਹੁੰਦੇ ਆ, ਨੰਬਰ ਨੋਟ ਕਰ ਲਓ। 4 ਬੈਡਰੂਮ ਦਾ ਘਰ ਆ, 1 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਆ, 50 ਫੁੱਟ ਬਾਏ 120 ਫੁੱਟ ਲੋਟ ਆ, ਔਰ ਇਹ ਘਰ ਬਹੁਤ ਹੀ ਸੋਹਣਾ ਤੇ ਬਿਊਟੀਫੁਲ ਆ। ਨੰਬਰ ਹੈ 647-225-0606 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇੱਕ ਕੰਪਨੀ ਹੈ, ਇਹਨਾਂ ਨੂੰ 2 ਟਰੱਕ ਡਰਾਈਵਰ ਚਾਹੀਦੇ ਨੇ USA ਤੋਂ ਮੌਂਟਰੀਅਲ ਵਾਸਤੇ, ਤੇ ਮੌਂਟਰੀਅਲ ਤੋਂ USA ਵਾਸਤੇ, ਔਰ 2 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਨੰਬਰ ਹੈ 647-500-7120 ਤੇ ਸੰਪਰਕ ਕੀਤਾ ਜਾ ਸਕਦਾ। 6475007120 ਤੇ ਸੰਪਰਕ ਕੀਤਾ ਜਾ ਸਕਦਾ। ਤੇ ਮੇਰੇ ਨਾਲ ਸਤਪਾਲ ਜੋਲ ਸਾਹਿਬ ਨੇ। ਜੋਲ ਸਾਹਿਬ, ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ ਮਹਿਕ ਰੇਡੀਓ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਜਗਰਾਜ ਜੀ, ਤੁਹਾਨੂੰ, ਆਪਣੇ ਸਾਰੇ ਸਰੋਤਿਆਂ ਨੂੰ ਵੀ ਜੀ ਮਿਹਰਬਾਨੀ
ਜੀ। ਸਭ ਤੋਂ ਪਹਿਲਾਂ ਤਾਂ ਹੈਪੀ ਲੋਹੜੀ ਕਬੂਲ ਕਰੋ, ਮੁਬਾਰਕਾਂ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ।
ਹਾਂ ਨਹੀਂ, ਥੈਂਕ ਯੂ ਸੋ ਮਚ, ਕਿਉਂਕਿ ਸਾਲ ਬਾਅਦ ਦੇਖੋ ਜੀ ਤਿਉਹਾਰ ਆਉਂਦਾ, ਤੇ ਜਿੰਨੇ ਵੀ ਜੀ ਫਿਰ ਨਵੇਂ ਆਏ ਹੁੰਦੇ ਆ, ਜਾਂ ਤੁਹਾਨੂੰ ਪਤਾ ਵੀ ਸ਼ਾਦੀਆਂ ਹੋਈਆਂ ਹੁੰਦੀਆਂ, ਲੋਕ ਖੁਸ਼ ਹੁੰਦੇ ਨੇ, ਪਰ ਦੂਸਰੇ ਪਾਸੇ ਜਿਹੜੀ ਸਿਚੁਏਸ਼ਨ ਚੋਂ ਦੁਨੀਆ ਲੰਘ ਰਹੀ ਹੈ, 122 ਦੇਸ਼ਾਂ ਦੇ ਵਿੱਚ 24 ਘੰਟਿਆਂ 'ਚ 15,000 ਮੌਤਾਂ ਹੋਈਆਂ ਨੇ, ਸੋ ਇਸ ਕਰਕੇ ਲੋਹੜੀ ਥੋੜ੍ਹੀ ਜਿਹੀ ਇਸ ਵਾਰ ਵੱਖਰੀ ਹੈ। ਉਦਾਸ ਵੀ ਹਾਂ ਆਪਾਂ, ਪਰ ਇਹਦੇ ਨਾਲ ਹੀ ਜੀ ਪਿਛਲੋ ਤਿਉਹਾਰ ਤੇ ਤਿਉਹਾਰ ਹੈ।
ਥੈਂਕ ਯੂ ਵੈਰੀ ਮੱਚ। ਸੋ ਜੋਲ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਅਸੀਂ ਗੱਲ ਕਰਨੀ ਚਾਹਾਂਗੇ ਕਿ ਸਾਡੇ ਜਿਹੜੇ ਆ ਕੈਬਨਿਟ ਮੰਤਰੀ ਨਵਦੀਪ ਬੈਂਸ ਹੋਣਾ ਨਾਲ ਤੁਸੀਂ ਇੰਟਰਵਿਊ ਕਰਕੇ ਆਏ ਹੋ, ਔਰ ਇੰਟਰਵਿਊ ਦੇ ਵਿੱਚ ਖੁੱਲੀ ਡੁੱਲੀ ਇੰਟਰਵਿਊ ਕੀਤੀ ਹੈ, ਔਰ ਬਹੁਤ ਸਾਰੇ ਸਵਾਲ ਕੁਐਸਚਨ ਆਨਸਰ ਤੁਸੀਂ ਪੁੱਛੇ ਨੇ, ਔਰ ਕੀ ਜ਼ਿਆਦਾਤਰ ਮੇਰੇ ਆਪਣੇ ਸਰੋਤੇ ਵੀ ਜਾਣਨਾ ਚਾਹੁੰਦੇ ਆ ਕਿ ਕੀ ਕਾਰਨ ਕੀ ਹੈ ਛੱਡਣ ਦਾ, ਮੁੱਖ ਕਾਰਨ ਸਿਆਸਤ ਤੋਂ ਪਰੇ ਹੋਣ ਦਾ।
ਜਗਰਾਜ ਜੀ, ਜ਼ਿਆਦਾ ਡਿਟੇਲ ਦੇ ਵਿੱਚ ਦੇਖੋ ਆਪਾਂ ਗੱਲਬਾਤ ਉਹਨਾਂ ਨਾਲ ਕੀਤੀ ਆ, ਤੇ ਜਿਸ ਤਰ੍ਹਾਂ ਭੈਣ ਭਰਾਵਾਂ ਨੂੰ ਆਪਾਂ ਕੱਲ ਵੀ ਇਸ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਵੀ ਜੋ ਕਿਆਸ ਅਰਾਈਆਂ ਨੇ ਵੀ ਕੁਦਰਤੀ ਤੌਰ ਤੇ ਆ ਮਨ ਦੇ ਵਿੱਚ ਸ਼ੰਕਾਵਾਂ ਪੈਦਾ ਹੁੰਦੀਆਂ ਵੀ ਇਸ ਤਰੀਕੇ ਦੇ ਨਾਲ ਵਿਅਕਤੀ ਛੱਡ ਕੇ ਜਾ ਰਿਹਾ ਇੰਨੀ ਵੱਡੀ ਪੋਜੀਸ਼ਨ ਨੂੰ, ਤੇ ਕੋਈ ਨਾ ਕੋਈ ਉਹਦੇ ਵਿੱਚ ਗੱਲ ਕੋਈ ਸਕੈਂਡਲ ਹੋਵੇਗਾ। ਸੋ ਇੱਕ ਤੇ ਜੀ ਵੀ ਇਹ ਉਹਨਾਂ ਨੂੰ ਜਿੰਨੀਆਂ ਕਿ ਵੀ ਇਹ ਸ਼ੰਕਾਵਾਂ ਆਲ ਦੁਆਲ ਦੇ ਵਿੱਚ ਘੁੰਮ ਰਹੀਆਂ ਉਹਦੇ ਬਾਰੇ ਸਿੱਧੇ ਸਵਾਲ ਕੀਤੇ ਗਏ ਆ ਵੀ ਕੋਈ ਤੁਹਾਡਾ ਸਕੈਂਡਲ ਕਰਕੇ ਤਾਂ ਨਹੀਂ ਤੁਸੀਂ ਜਾ ਰਹੇ? ਨਹੀਂ ਜਾ ਰਹੇ ਜੀ, ਉਹ ਕਹਿੰਦੇ ਬਿਲਕੁਲ ਨਹੀਂ ਜਾ ਰਹੇ। ਤੇ ਦੂਸਰਾ ਇਹ ਆ ਜੀ ਵੀ ਫੇਰ ਆਹ ਜਿਹੜਾ ਛੁੱਟੀਆਂ ਆਈਆਂ ਸੀਗੀਆਂ ਇਹਦੇ ਵਿੱਚ ਆਪਾਂ ਦੇਖਿਆ ਵੀ ਕਾਫੀ ਸਾਰੇ ਜਿਹੜੇ ਪੋਲੀਟੀਸ਼ੀਅਨ ਸੀਗੇ ਉਹ ਮੁਲਕੋਂ ਬਾਹਰ ਜਾ ਕੇ ਛੁੱਟੀਆਂ ਮਨਾਉਣ ਦੇ ਚੱਕਰਾਂ ਚ ਘਿਰ ਗਏ ਸੀ। ਇਹ ਵੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਸ ਦੌਰਾਨ ਕਿਤੇ ਬਾਹਰ ਤਾਂ ਨਹੀਂ ਜਾ ਬੈਠੇ ਦੇਸ਼ ਦੇ ਵਿੱਚੋਂ ਵੀ ਜਿਸ ਕਰਕੇ ਤੁਹਾਨੂੰ ਵੀ ਅਸਤੀਫਾ ਦੇਣਾ ਪਿਆ ਹੋਵੇ ਆਪਣੇ ਮਿਨਿਸਟਰੀ ਤੋਂ? ਇਹ ਵੀ ਕਹਿੰਦੇ ਵੀ ਨਹੀਂ, ਮੈਂ ਤੇ ਆਪਣੇ ਮਾਲਕ ਨੂੰ ਆਪਣੀ ਫੈਮਿਲੀ ਦੇ ਵਿੱਚ ਹੀ ਰਿਹਾ ਕ੍ਰਿਸਮਸ ਦੀ ਬ੍ਰੇਕ ਦੇ ਦੌਰਾਨ ਵੀ ਤੇ ਨਵੇਂ ਸਾਲ ਦੇ ਮੌਕੇ ਤੇ ਵੀ। ਤੇ ਫਿਰ ਇੱਕ ਉਹਨਾਂ ਨੂੰ ਇਹ ਵੀ ਵੀ ਚਲੋ ਅੱਜ ਜਿਹੜੀ ਗੱਲ ਨਹੀਂ ਕਿਸੇ ਨੂੰ ਪਤਾ, ਜਿਹੜਾ ਇਹ ਕਿਹਾ ਜਾ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਗੱਲ ਸਾਹਮਣੇ ਆਊਗੀ ਜਿਸ ਕਰਕੇ ਤੁਸੀਂ ਜਾ ਰਹੇ ਹੋ, ਵੀ ਏਦਾਂ ਤਾਂ ਨਹੀਂ ਹੋਣ ਵਾਲਾ ਕੁਛ। ਇਹ ਵੀ ਉਹਨਾਂ ਨੇ ਕੈਟਾਗੋਰੀਕਲੀ ਕਿਹਾ ਵੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰਾ ਕੋਈ ਸਕੈਂਡਲ ਸਾਹਮਣੇ ਨਹੀਂ ਆਊਗਾ। ਸੋ ਜਿਸ ਤਰ੍ਹਾਂ ਭੈਣ ਭਰਾਵਾਂ ਨੂੰ ਆਪਾਂ ਦੱਸਦੇ ਹੀ ਆ ਰਹੇ ਹਾਂ, ਕੱਲ ਵੀ ਦੱਸਿਆ ਸੀ ਪ੍ਰੋਗਰਾਮ ਦੇ ਵਿੱਚ ਵੀ ਜੋ ਉਹਨਾਂ ਨੇ ਰੀਜ਼ਨਸ ਆਪਣੇ ਵੀਡੀਓ ਕਲਿੱਪ ਦੇ ਵਿੱਚ ਮੀਡੀਆ ਰਿਲੇਜ ਦੇ ਵਿੱਚ ਵੀ ਕਲੀਅਰ ਕੀਤੇ ਆ, ਤੇ ਪ੍ਰਾਈਮ ਮਿਨਿਸਟਰ ਨੂੰ ਬਕਾਇਦਾ ਤੌਰ ਤੇ ਲਾਸਟ ਵੀਕ ਉਹ ਮਿਲਣ ਗਏ ਸੀ ਓਟਵਾ ਦੇ ਵਿੱਚ ਤੇ ਉਹ ਸੈਰ ਕਰਨ ਗਏ, ਜਦੋਂ ਕਹਿੰਦੇ ਵੀ ਮੈਂ ਆਪਣਾ ਐਕਸਪਲੇਨ ਕੀਤੀ ਸਾਰੀ ਸਿਚੁਏਸ਼ਨ, ਤੇ ਪ੍ਰਾਈਮ ਮਿਨਿਸਟਰ ਨੇ ਵੀ ਜੀ ਇੱਕ ਤਰੀਕੇ ਨਾਲ ਹੈਰਾਨੀ ਵੀ ਪ੍ਰਗਟ ਕੀਤੀ ਤੇ ਸ਼ਾਬਾਸ਼ ਵੀ ਦਿੱਤੀ। ਤੇ ਫਿਰ ਇੱਥੇ ਉਹਨਾਂ ਨੂੰ ਸਵਾਲ ਪੁੱਛਣਾ ਬਣਦਾ ਸੀ ਜਗਰਾਜ ਜੀ ਕਿ ਵੀ ਤੁਸੀਂ ਦੇਖੋ ਵੀ 42 ਸਾਲ ਤੁਹਾਡੀ ਉਮਰ ਹੈ, ਪ੍ਰਾਈਮ ਮਿਨਿਸਟਰ ਦੀ ਵੀ ਲਗਭਗ ਇੰਨੀ ਕੀ ਉਮਰ ਹੈ, ਜੇ ਇਸ ਏਜ ਦੇ ਤੁਸੀਂ ਕਹਿ ਰਹੇ ਹੋ ਵੀ ਮੇਰੇ ਬੱਚੇ ਆ ਤੇ ਬੱਚਿਆਂ ਦਾ ਖਿਆਲ ਰੱਖਣ ਲਈ ਮੈਂ ਪੋਜੀਸ਼ਨ ਛੱਡੀ ਆ ਮੰਤਰੀ ਦੀ, ਤੇ ਪ੍ਰਾਈਮ ਮਿਨਿਸਟਰ ਦੇ ਬੱਚੇ ਉਹੀ ਸਕੂਲ ਦੇ ਵਿੱਚ ਪੜ੍ਹਦੇ ਨੇ, ਉਨੀ ਕੁ ਉਮਰ ਦੇ ਬੱਚੇ ਨੇ ਉਹਨਾਂ ਦੇ ਵੀ, ਇਹਨਾਂ ਦੇ ਦੋ ਨੇ, ਉਹਨਾਂ ਦੇ ਰਾਦਰ 3 ਨੇ, ਤੇ ਫਿਰ ਭਈ ਜੇ ਪ੍ਰਾਈਮ ਮਿਨਿਸਟਰ ਅੱਗੋਂ ਇਲੈਕਸ਼ਨ ਲੜਨ ਲਈ ਤਿਆਰ ਹੈ, ਦੇਸ਼ ਨੂੰ ਸੰਭਾਲ ਰਹੇ ਨੇ, ਤੇ ਤੁਸੀਂ ਕਿਉਂ ਇਸ ਪੋਜੀਸ਼ਨ ਦੇ ਵਿੱਚ ਫੈਸਲਾ ਕੀਤਾ ਵੀ ਮੈਂ ਪਰਿਵਾਰ ਲਈ ਮੰਤਰੀ ਪਦ ਛੱਡ ਦਿਆਂ? ਤੇ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਦੀ ਸਿਚੁਏਸ਼ਨ ਉਹਨਾਂ ਦੇ ਨਾਲ ਹੈ, ਉਹਨਾਂ ਦੀ ਫੈਮਿਲੀ ਆਟੋ 'ਚ ਉਹਨਾਂ ਦੇ ਨਾਲ ਰਹਿੰਦੀ ਹੈ। ਸੋ ਲੇਕਿਨ ਕਿ ਮੇਰਾ ਡਿਸੀਜਨ ਇਹ ਹੈ ਜੀ ਵੀ ਮੈਨੂੰ ਲੱਗਿਆ ਇਸ ਮੌਕੇ 'ਤੇ ਵੀ ਮੈਂ ਆਟੋ 'ਚ ਕੰਮ ਕਰਨ ਜਾਂਦਾ, ਮੇਰੀ ਫੈਮਿਲੀ ਪਿੱਛੇ ਇੱਥੇ ਮਿਸਿਸਾਗਾ ਦੇ ਵਿੱਚ ਰਹਿ ਜਾਂਦੀ ਹੈ। ਸੋ ਉਸ ਲਿਹਾਜ਼ ਨਾਲ ਮੇਰੀ ਸਿਚੁਏਸ਼ਨ ਜਿਹੜੀ ਆ ਉਹ ਜਸਟਿਨ ਟੂਡੋ ਹੋਣਾ ਨਾਲੋਂ ਡਿਫਰੈਂਟ ਹੈ। ਸੋ ਮੇਰਾ ਇਹ ਡਿਸੀਜਨ ਆ ਵੀ ਮੈਂ ਆਪਣੇ ਨਿੱਜੀ ਅਤੇ ਫੈਮਿਲੀ ਦੇ ਕਾਰਨਾਂ ਕਰਕੇ ਇਹ ਅਹੁਦਾ ਜਿਹੜਾ ਉਹ ਛੱਡਿਆ ਜੀ। ਅਤੇ ਇਹਦੇ ਨਾਲ ਹੀ ਫਿਰ ਗੱਲ ਉਹਨਾਂ ਨਾਲ ਇਹ ਵੀ ਹੋਈ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇੱਥੇ ਓਨਟੈਰੀਓ ਦੇ ਵਿੱਚ ਕਿਹਾ ਜਾਂਦਾ ਵੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਕੈਂਡੀਡੇਟ ਨਹੀਂ ਆਉਂਦਾ ਕਿਸੇ ਰਾਈਡਿੰਗ ਦੇ ਵਿੱਚ ਵੀ, ਵੀ ਇਹ ਮਿਸਿਸਾਗਾ ਦੇ ਮਾਲਟਨ ਦੇ ਵਿੱਚ, ਤਾਂ ਫਿਰ ਤੁਸੀਂ ਆਪਣੀ ਮਰਜ਼ੀ ਦਾ ਕੋਈ ਕੈਂਡੀਡੇਟ ਲੈ ਕੇ ਆਓਗੇ, ਅਤੇ ਜਾਂ ਫਿਰ ਕੀ ਤੁਹਾਡਾ ਇਹ ਫੈਡਰਲ ਲਿਬਰਲ ਪਾਰਟੀ ਦੇ ਵਿੱਚ ਰੋਲ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ, ਕਿਉਂਕਿ ਛੱਡਿਆ ਤਾਂ ਤੁਸੀਂ ਮੰਤਰੀ ਦਾ ਅਹੁਦਾ ਹੀ ਆ। ਇਹਦੇ ਵਿੱਚ ਫਿਰ ਉਹਨਾਂ ਨੇ ਕਿਹਾ ਸੀਗਾ ਵੀ ਅਜੇ ਟੂਅਰ ਲਈ ਆ, ਹੋਰ ਕੁਝ ਬਹੁਤਾ ਤਾਂ ਨਹੀਂ ਸੋਚਿਆ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਅਸਿਫਤ ਕੀਤੀ ਜਸਟਿਨ ਟੂਡੋ ਦੀ, ਉਹ ਕਹਿੰਦੇ ਵੀ ਉਹਨਾਂ ਨੂੰ ਮੈਂ ਪ੍ਰਾਈਮ ਮਿਨਿਸਟਰ ਜਿਹੜਾ ਜੀ ਵੀ ਦੇਖਣਾ ਚਾਹੂੰਗਾ, ਬਾਕੀ ਮਿਸਿਸ ਹੈਗਾ ਮਾਲਟਨ ਦੇ ਵਿੱਚ ਕੀ ਹੋਊਗਾ ਇਹਦੇ ਬਾਰੇ ਉਹਨਾਂ ਨੇ ਕਿਹਾ ਜੀ ਕਿ ਹਾਲ ਦੀ ਘੜੀ ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ। ਤੇ ਦੂਸਰਾ ਇਹ ਜੀ ਵੀ ਆਮ ਤੌਰ 'ਤੇ ਜਿਹੜਾ ਉਹਨਾਂ 'ਤੇ ਕਿੰਤੂ ਪਰੰਤੂ ਹੁੰਦਾ ਜਗਰਾਜ ਜੀ ਵੀ ਤੁਸੀਂ 5 ਸਾਲ ਮਿਨਿਸਟਰ ਰਹੇ ਹੋ, ਪਰ ਆਮ ਜਿਹੜਾ ਸਾਡੀ ਕਮਿਊਨਿਟੀ ਦੇ ਵਿੱਚੋਂ ਇਲੈਕਟ ਹੋ ਕੇ ਜਾਂਦੇ ਨੇ ਉਹਨਾਂ 'ਤੇ ਭੈਣ ਭਰਾਵਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਵੀ ਉੱਥੇ ਜਾ ਕੇ ਕੁਝ ਕਰਦੇ ਨਹੀਂ, ਅਤੇ ਫਿਰ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਕੁਝ ਕੀਤਾ, ਵੀ ਖਾਸ ਤੌਰ 'ਤੇ ਜਿਹੜਾ ਅਫਗਾਨਿਸਤਾਨ ਦੇ ਵਿੱਚ ਸਾਡੀ ਸਿੱਖ ਕਮਿਊਨਿਟੀ ਹੈ ਉਹਨਾਂ ਦੀ ਮਦਦ ਕਰਨ ਦੀ ਲੋੜ ਸੀ, ਤੁਸੀਂ 18 ਉੱਥੇ MP ਅਤੇ ਮੰਤਰੀ ਬੈਠੇ ਹੋ ਅਤੇ ਨਹੀਂ ਉਸ ਕਮਿਊਨਿਟੀ ਦੀ ਉੱਦਾਂ ਹੈਲਪ ਕੀਤੀ ਜਾ ਸਕੀ ਜਿੱਦਾਂ ਹੋਣੀ ਚਾਹੀਦੀ ਸੀ। ਅਤੇ ਦੂਸਰਾ ਇਹ ਹੈ ਜੀ ਵੀ ਖਾਸ ਤੌਰ 'ਤੇ 1984 ਦਾ ਇਸ਼ੂ ਵੀ ਬਹੁਤਾ ਧੜੱਲੇ ਦੇ ਨਾਲ ਤੁਸੀਂ ਬਿਆਨਬਾਜ਼ੀ ਇਹਦੇ ਬਾਰੇ ਪਾਰਲੀਮੈਂਟ ਦੇ ਵਿੱਚ ਨਹੀਂ ਕਰਦੇ ਹੋ, ਇਹਦੇ ਬਾਰੇ ਉਹਨਾਂ ਨੇ ਕਿਹਾ ਜੀ ਵੀ ਮੈਂ 1984 ਬਾਰੇ ਜਿਹੜੀ ਆਪਣਾ ਬਿਆਨ ਹੈ ਉਹ ਪਾਰਲੀਮੈਂਟ ਦੇ ਵਿੱਚ ਦਿੱਤਾ ਸੀਗਾ, ਸੋਸ਼ਲ ਮੀਡੀਆ 'ਤੇ ਵੀ ਦਿੱਤਾ ਸੀਗਾ, ਅਫਗਾਨ ਇਸ਼ੂ 'ਤੇ ਵੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੁੱਖ ਦੀ ਗੱਲ ਉਹਨਾਂ ਨੂੰ ਇਹ ਪੁੱਛੀ ਸੀ, ਚਲੋ ਡਿਟੇਲ ਦੇ ਵਿੱਚ ਬੜਾ ਨਾ ਵੀ ਜਾਇਆ ਜਾਵੇ ਵੀ ਜੋ ਸਿੱਖ ਕਮਿਊਨਿਟੀ ਲਈ ਮੈਕਸੀਮਮ ਤੁਸੀਂ ਮੰਤਰੀ ਹੁੰਦੀਆਂ ਕੈਨੇਡਾ 'ਚ ਕਰ ਸਕਦੇ ਸੀ ਉਹ ਕੀਤਾ, ਅਤੇ ਉਹਨਾਂ ਨੇ ਕਿਹਾ ਜੀ ਪੂਰਾ ਅਸੀਂ ਆਪਣਾ ਯਤਨ ਲਾਇਆ, ਆਪਣਾ ਢਿੱਲ ਲਾਇਆ। ਸੋ ਆਪਣੇ ਕੋਲ ਉਹਨਾਂ ਨੇ ਆਪਣੀਆਂ ਸਾਰੀਆਂ ਸਫਾਈਆਂ ਦਿੱਤੀਆਂ ਜੀ।
ਜੀ, ਉਸ ਦੇ ਨਾਲ ਨਾਲ ਹੋਰ ਜਿਹੜੀ ਆ ਗੱਲਬਾਤ ਉਹਨਾਂ ਨੇ ਕੀ ਕਿਸਾਨਾਂ ਦੇ ਬਾਰੇ ਵੀ ਕੋਈ ਗੱਲਬਾਤ ਦਾ ਸਵਾਲ ਪੁੱਛਿਆ ਤੁਸੀਂ ਕਿ, ਕਿਉਂਕਿ ਫਿਕਰ ਤਾਂ ਆਪਾਂ ਨੂੰ ਆਪਣੀ ਕਮਿਊਨਿਟੀ ਦਾ ਵੀ ਹੋਣਾ ਚਾਹੀਦਾ ਜਿਹਦੇ ਕਰਕੇ ਆਪਾਂ ਇੱਥੇ ਪਹੁੰਚੇ।
ਬਿਲਕੁਲ ਜੀ, ਬਹੁਤ ਫਿਕਰ ਹੈ ਔਰ ਮੈਂ ਜਗਰਾਜ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਇਸ ਇਸ਼ੂ ਨੂੰ ਬਹੁਤ ਸ਼ਿੱਦਤ ਨਾਲ ਪਹਿਲੇ ਦਿਨ ਚੁੱਪ ਰਹਿੰਦੇ ਹੋ, ਚੁੱਪ ਰਹਿੰਦੇ ਹੋ, ਵਾਰ ਵਾਰ ਅਸੀਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਲੋੜ ਜੋਗਾ ਬੋਲਦੇ ਵੀ ਹਾਂ, ਜਿਵੇਂ ਕਿ ਜਾਣੀ ਕਿ ਆਹ ਜਿਹੜਾ ਹੁਣ ਉੱਥੇ ਐਜੂਟੇਸ਼ਨ ਫਾਰਮਰਸ ਦਾ ਚੱਲ ਰਿਹਾ ਬਹੁਤ ਹੀ ਕੋਸ਼ਿਸ਼ ਦੇ ਨਾਲ, ਉੱਥੇ ਅਸੀਂ ਵੀ ਸਾਰੇ ਐਮ ਪੀ ਵੀ ਬੋਲੇ, ਪ੍ਰਾਈਮ ਮਿਨਿਸਟਰ ਵੀ ਬੋਲੇ, ਸੋ ਉਹਨਾਂ ਦੇ ਸਟਾਈਲ ਤੋਂ ਲੱਗਦਾ ਸੀ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਵੀ ਮਨ ਦੇ ਵਿੱਚ ਮਹਿਸੂਸ ਕਰ ਰਹੇ ਆ ਵੀ ਸਾਡੇ ਭੈਣ ਭਰਾ, ਸਾਡੀਆਂ ਬਜ਼ੁਰਗ ਮਾਤਾਵਾਂ, ਹਾਂ ਉੱਥੇ ਜੋ ਕਿਸਾਨ ਹਨ ਉਹ ਠੰਡ ਦੇ ਵਿੱਚ ਠਰ ਰਹੇ ਨੇ, ਤੇ ਵੀ ਉਹਨਾਂ ਦੀ ਸਾਰ ਜਿਹੜੀ ਉਹ ਨਹੀਂ ਲਈ ਜਾ ਰਹੀ, ਸੁਹਾ ਦਾ ਨਾਰਾ ਜਿਹੜਾ ਕੈਨੇਡਾ ਨੇ ਉਹਨਾਂ ਦੇ ਹੱਕ ਦੇ ਵਿੱਚ ਮਾਰਿਆ ਸੀ ਜਿੰਨਾ ਕੁ ਬਣਦਾ ਸੀ
ਜੀ। ਔਰ ਚੌਲ ਸਾਹਿਬ ਤੁਸੀਂ ਕਿਹੜੇ ਐਂਗਲ ਤੋਂ ਦੇਖ ਰਹੇ ਹੋ ਕਿ ਇਸ ਟਾਈਮ ਜਿਹੜੀ ਆ ਮੋਦੀ ਸਰਕਾਰ ਆ ਜਿਹੜੀ ਉਹ ਟਸ ਤੋਂ ਮਸ ਨਹੀਂ ਹੋ ਰਹੀ?
ਦੇਖੋ ਜੀ ਤੇ ਆਪਣੇ ਆਪ ਦੇ ਵਿੱਚ ਕਿੰਨਾ ਡਿਫਰੈਂਸ ਹੈ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ, ਨੌਰਥ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ ਅਸੀਂ ਦੇਖਦੇ ਹਾਂ, ਆਸਟ੍ਰੇਲੀਆ ਜਾਂ ਬਾਕੀ ਜਿੱਥੇ ਕਿ ਬਹੁਤ ਜਿਹੜੀ ਡੈਮੋਕ੍ਰੇਸੀ ਆ ਉਹਦਾ ਪ੍ਰੈਕਟੀਕਲੀ ਜਿਹੜੀ ਆ ਰਿਸਪੈਕਟ ਆ ਉਹ ਕੀਤੀ ਜਾਂਦੀ ਆ, ਹੈ ਨਾ, ਵੀ ਵੋਟਰਸ ਨੂੰ ਇਲੈਕਟ ਹੋ ਕੇ ਵੀ ਜਿਹੜੇ ਆ ਵੀ ਇਲੈਕਟ ਹੋਏ ਲੀਡਰ ਆ ਉਹ ਭੁੱਲਦੇ ਨਹੀਂ ਗੇ। ਸੋ ਇਸੇ ਤਰ੍ਹਾਂ ਹੀ ਲੇਕਿਨ ਕਿ ਵੀ ਉਹਨਾਂ ਮੁਲਕਾਂ ਦੇ ਵਿੱਚ ਇੱਕ ਤੇ ਜਿੱਥੇ 42 ਸਾਲ ਦੀ ਉਮਰ ਦੇ ਵਿੱਚ ਬੰਦਾ ਮਿਨਿਸਟਰੀ ਛੱਡ ਰਿਹਾ, ਹੈ ਨਾ, ਤੇ ਉੱਥੇ ਤੇ 42 ਸਾਲ ਦੇ ਵਿੱਚ ਕਈ ਅਜੇ ਸ਼ੁਰੂ ਹੋਣ ਬਾਰੇ ਸੋਚ ਰਹੇ ਹੁੰਦੇ ਲੋਕ, ਤੇ 90-90 ਸਾਲ ਦੀ ਏਜ ਦੇ ਵਿੱਚ ਜਾ ਕੇ ਉਹ ਕਹਿੰਦੇ ਵੀ ਸਾਨੂੰ 6ਵੀਂ ਵਾਰੀ ਫੇਰ ਬਣਾ ਦਿਓ, ਤੇ ਦੱਸਦੇ ਹੈ ਨਹੀਂ ਵੀ ਅਸੀਂ 50 ਸਾਲ ਜੋ ਨਹੀਂ ਕਰ ਸਕੇ ਸੀ ਵਿਕਾਸ ਜਾਂ ਉਜਾੜਾ ਵੀ ਉਹ ਕਿਹੜਾ ਆ, ਬਾਕੀ ਜਿਹੜਾ ਅਸੀਂ ਅਜੇ ਹੁਣ 6ਵੀਂ ਵਾਰੀ ਬਣ ਕੇ ਕਰਨਾ ਆ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਕਿ ਉੱਥੇ ਇਲੈਕਟ ਹੋ ਕੇ ਲੋਕ ਉਹਨਾਂ ਲੋਕਾਂ ਨੂੰ ਭੁੱਲਦੇ ਆ, ਉਹਨਾਂ ਦੀ ਅਣਦੇਖੀ ਕਰਦੇ ਆ ਜਿਹਨਾਂ ਦੀਆਂ ਵੋਟਾਂ ਲੈ ਕੇ ਬਣੇ ਹੁੰਦੇ ਆ। ਸੋ ਮੈਂ ਇਹ ਚੀਜ਼ ਇਸ ਵੇਲੇ ਆਪਾਂ ਮਹਿਸੂਸ ਕਰ ਰਹੇ ਹਾਂ ਕਿ ਜੇ ਜੀ ਭਾਈ ਉੱਥੇ ਖਾਸ ਤੌਰ 'ਤੇ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਇੱਡਾ ਵੱਡਾ ਮੈਂਡੇਟ ਆ ਜਿਹੜਾ ਜੀ ਇਸ ਪਾਰਟੀ ਨੂੰ ਦਿੱਤਾ ਹੋਇਆ, ਤੇ ਜ਼ਰੂਰ ਉਹਨਾਂ ਨੂੰ ਇਲੈਕਟਰਸ ਹੁਣ ਥੋੜ੍ਹੇ ਥੋੜ੍ਹਾ, ਜਿਵੇਂ ਸੁਪਰੀਮ ਕੋਰਟ ਵੀ ਆਪਣੇ ਡਿਸੀਜ਼ਨ ਵਿੱਚ ਕਹਿ ਰਹੇ ਨੇ ਕਿ ਵੀ ਪੰਜਾਬ ਹੈ ਜੀ, ਹਰਿਆਣਾ ਆ ਜੀ, ਯੂਪੀ ਆ ਜੀ, ਹੋਰ ਕਿੰਨੀਆਂ ਸਟੇਟਸ ਆ, ਇੱਕ ਦੋ ਹੋਵੇ ਤਾਂ ਵੀ ਚਲੋ, ਮੈਂ ਕਹਿੰਦਾ ਵੀ ਇੱਕ ਜ਼ਿਲ੍ਹਾ ਹੀ ਕਿਉਂ ਨਾ ਹੋਵੇ, ਉਸ 'ਤੇ ਵੀ ਡੈਮੋਕ੍ਰੇਸੀ ਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਫਰਜ਼ ਬਣਦਾ ਵੀ ਮੈਂ ਉਸ ਜ਼ਿਲ੍ਹੇ 'ਚ ਜਾਵਾਂ, ਪੁੱਛਾਂ ਵੀ ਇਹ ਸਾਡੇ ਡਿਸੀਜ਼ਨ ਨਾਲ ਜੇ ਤੁਸੀਂ ਨਹੀਂ ਸਹਿਮਤ ਕੀ ਕਮੀਆਂ ਰਹਿ ਗਈਆਂ ਆਓ ਦੱਸੋ ਬੈਠੋ ਅਤੇ ਅਸੀਂ ਉਹਨੂੰ ਠੀਕ ਕਰੀਏ। ਪਰ ਇਹ ਇੰਨੀਆਂ ਜ਼ਿਆਦੀਆਂ ਸਟੇਟਸ ਦੇ ਬਾਵਜੂਦ ਉਹ ਕਹੀ ਜਾ ਰਹੇ ਜੀ ਵੀ ਅਸੀਂ ਠੀਕ ਕੀਤਾ, ਦੱਸਦੇ ਹੈ ਨਹੀਂ ਵੀ ਇਹਦੇ ਵਿੱਚ ਠੀਕ ਕੀ ਕੀਤਾ। ਸੋ ਮੈਂ ਲੱਗ ਰਿਹਾ ਜੀ ਵੀ ਡੈਮੋਕ੍ਰੇਸੀ ਦੇ ਵਿੱਚ ਇਹ ਤਾਨਾਸ਼ਾਹੀ ਵਾਲੀ ਗੱਲ ਹੈ, ਇਹਦੇ 'ਤੇ ਜ਼ਰੂਰ ਮੈਂ ਸਮਝਾਂਗਾ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਲੋਕਾਂ ਨੂੰ ਖੜ੍ਹਨਾ ਚਾਹੀਦਾ ਔਰ ਸਟੈਂਡ ਲੈਣਾ ਚਾਹੀਦਾ ਕਿ ਕੋਈ ਵੀ ਇਲੈਕਸ਼ਨ ਭਾਰਤ ਦੇ ਵਿੱਚ ਆਉਣ ਵਾਲੇ ਸਮੇਂ 'ਚ ਮਸ਼ੀਨਾਂ 'ਤੇ ਨਹੀਂ ਹੋਏਗੀ, ਸਿਰਫ ਅਤੇ ਸਿਰਫ ਬੈਲਟ ਪੇਪਰ 'ਤੇ ਹੋਏਗੀ, ਭਾਵੇਂ ਉਹ ਸਟੇਟ ਲੈਵਲ ਦੀ ਇਲੈਕਸ਼ਨ ਹੋਵੇ, ਭਾਵੇਂ ਉਹ ਲੋਕ ਸਭਾ ਦੀ ਇਲੈਕਸ਼ਨ ਹੋਵੇ
ਜੀ। ਜੋਲ ਸਾਹਿਬ ਅਗਲੀ ਗੱਲਬਾਤ ਕਰੀਏ ਜਿਹੜੀ ਕਿ ਇਸ ਟਾਈਮ ਪੂਰੀ ਦੁਨੀਆ ਭਰ ਦੇ, ਦੁਨੀਆ ਨਹੀਂ ਆਪਣੇ ਅੰਟਾਰੀਓ ਔਰ ਕੈਨੇਡਾ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਆ, ਉਹ ਹੈ ਲੋਕਡਾਊਨ। ਔਰ ਲੋਕਡਾਊਨ ਪਹਿਲਾਂ ਵੀ ਹੈ, ਹੁਣ ਵੀ ਵਧਾ ਦਿੱਤਾ ਗਿਆ, ਉਹ ਟਾਈਮਿੰਗ ਵਧਾਈ ਆ ਜਾਂ ਫਿਰ ਜਿਸ ਤਰ੍ਹਾਂ ਜਿਵੇਂ ਟੋਟਲੀ ਲੋਕ ਕਰ ਦੇਣਾ, ਇਕੱਲਾ ਸਿਰਫ ਵਾਲਮਾਰਟ ਜਾਂ ਗਰੋਸਰੀ ਸਟੋਰ ਹੀ ਓਪਨ ਰਹਿਣਗੇ, ਇਸ ਤਰ੍ਹਾਂ ਕੀਤਾ ਜਾਊਗਾ ਦੋ ਦਿਨਾਂ ਬਾਅਦ?
ਨਿਗਰਾ ਜੀ, ਜਿਵੇਂ ਆਪਾਂ ਕੋਈ ਪ੍ਰਸ਼ਾਦਾ ਰੋਟੀ ਪਕਾਉਂਦੇ ਹਾਂ ਨਾ, ਵੀ ਉਹਨੂੰ ਚੱਕ ਕੇ ਥੱਲਦੇ ਨੇ, ਫਿਰ ਆਪਾਂ ਦੇਖਦੇ ਹਾਂ ਆਪਣੇ ਘਰਾਂ ਦੇ ਵਿੱਚ ਸੋਹਣੀਆਂ ਨੂੰ, ਵੀ ਜਿੱਥੇ ਕੋਈ ਕੰਡਾ ਕੱਚਾ ਰਹਿ ਗਿਆ ਉੱਥੋਂ ਫਿਰ ਉਹ ਥੋੜ੍ਹਾ ਜਿਹਾ ਉਹਨੂੰ ਸੈਂਟਰ 'ਚ ਕਰਦੇ ਨੇ ਤਵੇ 'ਤੇ, ਜਾਣੀ ਜ਼ਿਆਦਾ ਸੇਕ ਵਾਲੀ ਜਗ੍ਹਾ 'ਤੇ ਜਿਹੜਾ ਸੜ ਰਿਹਾ ਹਿੱਸਾ ਉਹ ਵੀ ਉਹਨੂੰ ਚੁੱਕ ਕੇ ਤਵੇ ਤੋਂ ਥੋੜ੍ਹਾ ਬਾਹਰਲੇ ਪਾਸੇ ਨੂੰ ਕੀਤਾ ਜਾਂਦਾ ਵੀ ਬਾਹਰ ਸੇਕ ਨਾ ਲੱਗੇ। ਸੋ ਇੱਦਾਂ ਹੀ ਲੱਗਦਾ ਵੀ ਇਹ ਸਾਰਾ ਜਿੰਨਾ ਵੀ ਇਹ ਲੋਕਡਾਊਨ ਦਾ ਪ੍ਰੋਸੈਸ ਹੈ ਜਾਂ ਇਹ ਜੀ ਪੀ ਸ਼ਟਡਾਊਨ ਦੀ ਗੱਲ ਹੈ ਜਾਂ ਕੋਵਿਡ-19 ਦੇ ਸਿਲਸਿਲੇ ਦੇ ਵਿੱਚ ਇਹ ਰਿਸਟ੍ਰਿਕਸ਼ਨਸ ਦੀ ਗੱਲ ਆ ਰਹੀ ਆ, ਹੈਲਥ ਅਤੇ ਸੇਫਟੀ ਦੀ ਗੱਲ ਹੈ, ਪ੍ਰੀਕੋਸ਼ਨਸ ਹੈ, ਇਹ ਸਭ ਕੁਝ ਥੋੜ੍ਹਾ ਜਿਹਾ ਚੱਕ ਥੱਲੇ ਹੀ ਆ। ਮਾਰਚ 2020 ਦੇ ਵਿੱਚ ਜਿਹੜਾ ਲੋਕਡਾਊਨ ਕੀਤਾ ਗਿਆ ਸੀਗਾ, ਲੱਗ ਰਿਹਾ ਵੀ ਉਹਦੇ ਜਿਹੜੇ ਇਕਨੋਮਿਕਲੀ ਲੋਸਿਸ ਆ ਪ੍ਰੋਵਿੰਸ਼ਲ ਲੈਵਲ 'ਤੇ ਹੋਣ ਜਾਂ ਫੈਡਰਲ ਲੈਵਲ 'ਤੇ ਹੋਣ, ਵੀ ਉਹ ਦੁਬਾਰਾ ਗਵਰਨਮੈਂਟ ਕਰਨ ਨੂੰ ਤਿਆਰ ਨਹੀਂ ਆ, ਜਿਸ ਕਰਕੇ ਜੀ ਵੀ ਕੰਪਲੀਟ ਲੋਕਡਾਊਨ ਕਰਨ ਤੋਂ ਬਹੁਤ ਵੱਡੀ ਹੈਜੀਟੇਸ਼ਨ ਆ ਜਿਹੜੀ ਕਾਫੀ ਮਹੀਨਿਆਂ ਤੋਂ ਆਪਾਂ ਦੇਖ ਰਹੇ ਹਾਂ ਕਿ ਗਵਰਨਮੈਂਟਸ ਦਿਖਾ ਰਹੀਆਂ ਨੇ, ਅਤੇ ਇਸ ਸਿਲਸਿਲੇ 'ਚ ਕਿਤੇ ਨਾ ਕਿਤੇ ਚਲੋ ਵੈਸੇ ਉਹ ਠੀਕ ਵੀ ਨੇ। ਪਰ ਜਿਹੜੀ ਇੱਕ ਖਾਸ ਗੱਲ ਪ੍ਰੀਮੀਅਰ ਡਗਫੋਰਡ ਉਹਨਾਂ ਨੇ ਕੱਲ੍ਹ ਕਹੀ ਸੀ ਕਿ 30% 70% ਬਹੁਤ ਅੱਛੇ ਲੋਕ ਜਿਹੜੇ ਨੇ ਫੋਲੋ ਕਰ ਰਹੇ ਨੇ ਹੈਲਥ ਸੇਫਟੀ ਰੈਗੂਲੇਸ਼ਨਸ ਨੂੰ, ਗਾਈਡਲਾਈਨਸ ਨੂੰ, ਪਰ 30% ਆ ਲੋਕ ਜਿਹੜੇ ਕਿਸੇ ਨੂੰ ਨਹੀਂ ਫੋਲੋ ਕਰ ਰਹੇ। ਨੁਕਸਾਨ ਉਹਦਾ ਕੀ ਹੋ ਰਿਹਾ ਇਹ ਵੀ ਉਹਨਾਂ ਨੇ ਦੱਸਿਆ ਵੀ ਉਹ ਆਪ ਜੇ ਉਹਨਾਂ ਨੂੰ ਕੁਛ ਨਾ ਵੀ ਹੋਵੇ ਨਾ, ਵੀ ਉਹ ਘਰਾਂ ਦੇ ਵਿੱਚ ਜਦੋਂ ਬਾਹਰੋਂ ਵਾਇਰਸ ਲੈ ਕੇ ਜਾਂਦੇ ਆ ਜਾਂ ਜਾਂਦੀਆਂ, ਅਤੇ ਉਹਨਾਂ ਦੇ ਘਰਾਂ ਦੇ ਵਿੱਚ ਪੇਰੈਂਟਸ ਆ, ਉਹਨਾਂ ਦੇ ਘਰਾਂ ਦੇ ਵਿੱਚ ਗ੍ਰੈਂਡ ਪੇਰੈਂਟਸ ਆ, ਅਤੇ ਉਹ ਜਦੋਂ ਫਿਰ ਗਾਂ ਅੱਗੋਂ ਵਾਇਰਸ ਉਹਨਾਂ ਤੱਕ ਟ੍ਰਾਂਸਫਰ ਹੋ ਜਾਂਦਾ, ਇਨਫੈਕਸ਼ਨ ਜਿਹੜੀ ਆ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਉਹ ਵੱਡੀ ਉਮਰ ਦੇ ਲੋਕ ਹੁੰਦੇ ਨੇ, ਉਹਨਾਂ ਦੇ ਵਿੱਚ ਫਿਰ ਜਦੋਂ ਉਹ ਵਾਇਰਸ ਨੁਕਸਾਨ ਕਰਦਾ ਫਿਰ ਹੋਸਪਿਟਲਸ ਦੇ ਵਿੱਚ ਰਸ਼ ਵੱਧਦਾ ਅਤੇ ਡੈਥਸ ਆ ਜਿਹੜੀਆਂ ਸੀਨੀਅਰਸ ਦੀਆਂ ਵੱਧਦੀਆਂ। ਸੋ ਕਹਿਣ ਦੀ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਆ ਵੀ ਜੀ ਇਹ 30% ਲੋਕ ਤੇ ਕੋਆਪਰੇਟਿਵ ਹੋ ਜਾਣ ਤੇ ਫੈਮਿਲੀਜ਼ ਦੇ ਵਿੱਚ ਜਿਹੜਾ ਇਹ ਫੈਮਿਲੀ 'ਚ ਮੈਂਬਰਸ ਵੱਲੋਂ ਹੀ ਵਾਇਰਸ ਸਪਰੈਡ ਕਰਕੇ ਨੁਕਸਾਨ ਕੀਤਾ ਜਾ ਰਿਹਾ ਉਸ ਤੋਂ ਆਪਾਂ ਬਚ ਸਕਦੇ ਹਾਂ। ਸੋ ਇਸ ਗੱਲ ਵੱਲ ਸਾਨੂੰ ਸਾਰਿਆਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਵੀ ਇਹ ਕੋਰੋਨਾ ਵਾਇਰਸ ਕਰਕੇ ਪਿਛਲੇ ਸਾਲ ਦੇ ਦੌਰਾਨ ਬਾਹਰੋਂ ਘਰਾਂ ਦੇ ਵਿੱਚ ਫੈਮਿਲੀ ਮੈਂਬਰ ਜਿਹੜਾ ਵਾਇਰਸ ਲੈ ਕੇ ਗਏ ਬਹੁਤ ਸਾਰੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦੀ ਇਨੋਸੈਂਟਲੀ ਜਾਨ ਦਾ ਨੁਕਸਾਨ ਹੋ ਗਿਆ। ਆਪ ਜਿਹੜਾ ਜਵਾਨ ਉਮਰ ਦਾ ਕੋਈ ਪੇਸ਼ੈਂਟ ਹੁੰਦਾ ਉਹਦਾ ਬਚਾਅ ਹੋ ਜਾਂਦਾ ਸਰੀਰ ਠੀਕ ਹੁੰਦਾ ਪਰ ਗ੍ਰੈਂਡ ਪੇਰੈਂਟਸ ਅਤੇ ਪੇਰੈਂਟਸ ਨੂੰ ਜਦੋਂ ਇਹ ਲੱਗ ਜਾਂਦਾ ਉਹਨਾਂ ਦਾ ਜਿਹੜਾ ਘਰੇ ਬੈਠਿਆਂ ਦਾ ਜੀ ਵੀ ਜਾਣ ਚਲੀ ਜਾਂਦੀ ਹੈ। ਸੋ ਬਹੁਤ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਅਤੇ ਅਪਣਾਉਣ ਵਾਲੀ ਹੈ ਜੀ।
ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਜਵਾਲ ਸਾਹਿਬ, ਤੁਸੀਂ ਸਾਨੂੰ ਅਪਡੇਟ ਕੀਤਾ ਔਰ ਕੱਲ੍ਹ ਨੂੰ ਫਿਰ ਗੱਲ ਕਰਾਂਗੇ। ਥੈਂਕ ਯੂ,
ਥੈਂਕ ਯੂ ਜਗਰਾਜ ਜੀ,
ਧੰਨਵਾਦ। ਅਕਾਲ ਵਾਸ਼ ਵਾਲਿਆਂ ਨੂੰ ਚਾਹੀਦੇ ਨੇ ਵਰਕਰ, ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ ਜਾਂ ਤੁਹਾਡਾ ਕੋਈ ਯਾਰ ਦੋਸਤ ਮਿੱਤਰ ਆ ਉਹਨੂੰ ਕੰਮ ਚਾਹੀਦਾ ਹੈ ਤੇ ਰਾਈਟ ਵੇ ਕੰਮ ਦਿੱਤਾ ਜਾਣਾ ਹੈ। ਔਰ ਨੰਬਰ ਨੋਟ ਕਰ ਲਓ ਤੁਸੀਂ, ਅਕਾਲ ਟਰੱਕ ਲਿਊਬਨ ਵਾਸ਼ ਨੂੰ ਟਰੱਕ ਵਾਸ਼ ਕਰਨ ਵਾਸਤੇ ਵਰਕਰ ਚਾਹੀਦੇ ਨੇ, ਆਇਲ ਚੇਂਜ ਕਰਨ ਵਾਸਤੇ ਵਰਕਰ ਚਾਹੀਦੇ ਨੇ, ਰਿਪੇਅਰ ਸ਼ਾਪ ਵਿੱਚ ਵੀ ਵਰਕਰ ਚਾਹੀਦੇ ਨੇ। ਨੰਬਰ ਹੈ 905-565-1100 ਤੇ ਕਾਲ ਕੀਤੀ ਜਾ ਸਕਦੀ ਹੈ। 905-565-1100 ਤੇ ਸੰਪਰਕ ਤੁਸੀਂ ਕਰ ਸਕਦੇ ਆ। ਸੋ ਇੱਕ ਕੇਮਬ੍ਰਿਜ ਦੇ ਵਿੱਚ ਘਰ ਆਇਆ ਬਿਲਡਰ ਦੇ ਥਰੂ ਹੈ, ਇਹ ਜਿਹੜੇ ਘਰ ਆ ਤੁਸੀਂ ਖਰੀਦਣਾ ਚਾਹੁੰਦੇ ਆ ਕੇਮਬ੍ਰਿਜ ਦੇ ਵਿੱਚ ਇਨਵੈਸਟਮੈਂਟ ਵਾਸਤੇ, 4 ਬੈਡਰੂਮ ਦਾ ਘਰ, ਡਬਲ ਡੋਰ ਇੰਟਰਸ, ਡਬਲ ਕਾਰ ਗਰਾਜ, ਸਾਈਡ ਇੰਟਰਸ, ਬੇਸਮੈਂਟ ਬਿਲਡਰ ਵੱਲੋਂ ਔਰ ਬਹੁਤ ਸਾਰੀ ਅਪਗ੍ਰੇਡ ਹੈ। ਨੰਬਰ ਹੈ 647-919-1155, 647-919-1155 ਤੇ ਕਾਲ ਕੀਤੀ ਜਾ ਸਕਦੀ ਹੈ। 647-919-1155 ਤੇ ਸੰਪਰਕ ਕੀਤਾ ਜਾ ਸਕਦਾ। ਫਰੈਂਡਸ, ਫਰਨੀਚਰ ਦੇ ਅਵਤਾਰ ਜੀ ਵੱਲੋਂ ਵੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਔਰ ਇਸ ਦੇ ਨਾਲ ਨਾਲ ਬ੍ਰੈਂਪਟਨ ਟੀਵੀ ਅਪਲਾਇੰਸਸ ਦੇ ਸੁਲਤਾਨ ਜੀ ਵੱਲੋਂ ਵੀ ਬਹੁਤ ਬਹੁਤ ਲੋਹੜੀ ਦੀਆਂ ਮੁਬਾਰਕਾਂ ਹੋਣ। ਤੇ ਮੇਰੇ ਨਾਲ ਇਸ ਟਾਈਮ ਨਿਰਦੇਵ ਸਿੱਧੂ ਜੀ ਨੇ। ਸਿੱਧੂ ਸਾਹਿਬ, ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੇ ਮੈਂ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਆਪਾਂ ਅੱਜ ਜਿਹੜੀ ਗੱਲਬਾਤ ਹੈ ਸਿੱਧੂ ਸਾਹਿਬ ਕਰਾਂਗੇ ਉਹ ਫਸਟ ਟਾਈਮ ਹੋਮ ਬਾਇਰਸ ਦੀ ਮੋਰਗੇਜ ਦੇ ਬਾਰੇ। ਆਪਣਾ ਸਿੱਧੂ ਸਾਹਿਬ, ਜਿਹੜੇ ਭੈਣ ਭਰਾਵਾਂ ਨੇ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਘਰ ਖਰੀਦਣਾ, ਉਹਨਾਂ ਦੀ ਮਦਦ ਦੇ ਲਈ ਸਰਕਾਰ ਵੱਲੋਂ ਕਈ ਜਿਹੜੇ ਪ੍ਰੋਗਰਾਮ ਹੈ ਚਲਾਏ ਜਾਂਦੇ ਆ, ਜਿਨ੍ਹਾਂ ਦੇ ਵਿੱਚ RRSP ਦਾ ਇੱਕ ਪ੍ਰੋਗਰਾਮ ਹੈ ਜਿਹੜਾ ਕਿ ਕਾਫ਼ੀ ਪਾਪੂਲਰ ਪ੍ਰੋਗਰਾਮ ਹੈਗਾ ਜੀ। ਉਹ ਕੀ ਹੈ ਕਿ ਆਪਣਾ RRSP ਦੇ ਵਿੱਚੋਂ ਈਚ ਸਪਾਊਸ ਅਪ ਟੂ $35,000 ਤੱਕ ਕਢਾ ਕੇ ਉਹਨੂੰ ਆਪਣੇ ਡਾਊਨ ਪੇਮੈਂਟ ਦੇ ਵਿੱਚ ਪਾ ਸਕਦੇ ਹੈ। ਸੋ ਅਗਰ ਤੁਸੀਂ ਹਾਲੇ ਪੈਸੇ ਨਹੀਂ ਪਾਏ, ਤੁਸੀਂ ਪਾਉਣੇ ਹੋ, ਤੁਹਾਡੇ ਕੋਲ ਕੰਟਰੀਬਿਊਸ਼ਨ ਰੂਮ ਹੈਗੀ ਹੈ, ਅਤੇ ਆਪਣਾ ਲੈਟਸ ਸੇ ਕਿ ਤੁਸੀਂ $35,000 ਪਾਉਣੇ ਹੋ, ਬਾਕੀ ਫਿਰ ਡਿਪੈਂਡ ਕਰਦਾ ਤੁਹਾਡੀ ਇਨਕਮ ਟੈਕਸ ਦੀ ਕੀ ਬ੍ਰੈਕਟ ਹੈਗੀ, ਅਤੇ ਹੋ ਸਕਦਾ ਇਸ $35,000 ਤੇ ਤੁਹਾਨੂੰ $11,000 ਤੱਕ ਦਾ ਰਿਫੰਡ ਵੀ ਆ ਜਾਵੇ। ਸੋ $35,000 ਉਹ ਅਤੇ 11 ਇਹ ਟੋਟਲ ਜਿਹੜਾ ਹੈਗਾ ਜੀ ਈਚ ਸਪਾਊਸ ਇਸ ਪ੍ਰੋਗਰਾਮ ਤੋਂ $46,000 ਤੱਕ ਦਾ ਬੈਨੀਫਿਟ ਲੈ ਸਕਦਾ ਅਤੇ ਉਹਨਾਂ ਪੈਸਿਆਂ ਨੂੰ ਆਪਣੇ ਡਾਊਨ ਪੇਮੈਂਟ 'ਚ ਪਾ ਸਕਦੇ ਹੈਗੇ ਹੈ। ਸੋ ਤੁਸੀਂ ਅਗਰ ਫਸਟ ਟਾਈਮ ਬਾਇਰ ਹੋ, ਘਰ ਖਰੀਦਣ ਦੇ ਬਾਰੇ ਸੋਚ ਰਹੇ ਹੋ, ਆਪਣੇ ਬਿਲਡਰ ਕੋਲ ਜਾਣ ਤੋਂ ਪਹਿਲਾਂ, ਰਿਅਲਟਰ ਕੋਲ ਜਾਣ ਤੋਂ ਪਹਿਲਾਂ ਜ਼ਰੂਰ ਸਾਨੂੰ ਸੰਪਰਕ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਸਾਰੀਆਂ ਜਿਹੜੀਆਂ ਆਪਸ਼ਨਸ ਆ ਉਹ ਪਤਾ ਹੋਵੇ, ਕਿਹੜੇ ਕਿਹੜੇ ਪ੍ਰੋਗਰਾਮਸ ਹੈਗੇ, ਕਿਸ ਤਰ੍ਹਾਂ ਤੁਸੀਂ ਉਹਨਾਂ ਤੋਂ ਮੈਕਸੀਮਮ ਬੈਨੀਫਿਟ ਲੈ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਆਪਾਂ ਤੁਹਾਡਾ ਜਿਹੜਾ ਪੇਪਰ ਵਰਕ ਹੈ ਚੈੱਕ ਕਰਕੇ ਤੁਹਾਨੂੰ ਦੱਸ ਦਾਂਗੇ ਕਿੰਨੇ ਕੁ ਤਾਂ ਤੁਸੀਂ ਘਰ ਲੈ ਸਕਦੇ ਹੋ, ਕਿੰਨੇ ਕੁ ਦੀ ਤੁਹਾਡੀ ਮੋਰਗੇਜ ਹੋ ਸਕਦੀ ਹੈ, ਐਂਡ ਸੋ ਔਨ, ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਤੁਸੀਂ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੋ, ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਫਸਟ ਟਾਈਮ ਬਾਇਰ ਹੋ, ਸੈਲਫ ਇੰਪਲਾਇਡ ਹੋ ਜਾਂ ਹੋਰ ਵੀ ਆਪਣਾ ਕੋਈ ਤੁਹਾਡਾ ਇਸ਼ੂ ਹੈਗਾ ਮੋਰਗੇਜ ਸੰਬੰਧੀ, ਤਾਂ ਸੰਪਰਕ ਕਰ ਸਕਦੇ। ਨੰਬਰ ਹੈ ਜੀ 647-254-5503। ਨਰਦੇਵ ਸਿੱਧੂ 6472945503। ਹਮੇਸ਼ਾ ਕਹਿੰਦੇ ਹੁੰਦੇ ਹਾਂ ਤੁਹਾਨੂੰ ਹਾਂ ਕਹਾਂਗੇ, ਤੁਹਾਡਾ ਮੋਰਗੇਜ ਦਾ ਕੰਮ ਸਮੇਂ ਸਿਰ ਕਰਵਾ ਕੇ ਦਿਆਂਗੇ। ਟਾਈਮ ਦੇਣ ਲਈ ਧੰਨਵਾਦ ਜੀ,
ਬਹੁਤ ਬਹੁਤ ਧੰਨਵਾਦ ਜੀ। ਔਰ ਵੀਲ ਕਿੰਗ ਕੰਪਨੀ ਹਾਇਰ ਕਰ ਰਹੀ ਹੈ ਡਰਾਈਵਰ, ਜੇ ਤੁਸੀਂ ਡਰਾਈਵਰੀ ਦੀ ਭਾਲ ਦੇ ਵਿੱਚ ਸੀ, ਡਰਾਈਵਰ ਤੇ ਓਨਰ ਰਿਪੇਟਰ ਚਾਹੀਦੇ ਨੇ ਵੀਲ ਕਿੰਗ ਕੰਪਨੀ ਨੂੰ। ਔਰ ਨੰਬਰ ਹੈ 416-278-7181, 416-278-7181 ਤੇ ਕਾਲ ਕੀਤੀ ਜਾ ਸਕਦੀ ਹੈ। ਤੇ LP ਕੰਸਟਰਕਸ਼ਨ ਦੇ ਬਲਵਿੰਦਰ ਬਾਈ ਜੀ ਵੱਲੋਂ ਵੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਔਰ ਬਲਵਿੰਦਰ ਜੀ ਕਹਿੰਦੇ ਕਿ ਸਾਡੇ ਕੋਲ ਹੁਣ ਡੰਪ ਟਰੱਕ ਆ, ਐਕਸਾਵੇਟਰਸ ਆ, ਅਗਰ ਜੇ ਤੁਸੀਂ ਬਿਲਡਿੰਗ ਆ ਜਿਹੜੀ ਪੁਰਾਣੀ ਬਿਲਡਿੰਗ ਨੂੰ ਢਾਉਣਾ ਚਾਹੁੰਦੇ ਹੋ, ਛੋਟੀ ਹੋਵੇ ਜਾਂ ਵੱਡੀ ਹੋਵੇ, ਤਾਂ ਉਹਨੂੰ ਢਾ ਕੇ ਨਵੀਂ ਬਣਾਉਣੀ ਚਾਹੁੰਦੇ ਤੁਸੀਂ ਔਰ ਪਰਮਿਟ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਸਿਰਫ ਤੁਸੀਂ ਦੱਸਣਾ ਕਿ ਇੱਥੇ ਅਸੀਂ ਆਹ ਚੀਜ਼ ਬਣਾਉਣੀ ਚਾਹੁੰਦੇ ਹਾਂ, ਆਹ ਜ਼ਮੀਨ ਆ, ਇੱਥੇ ਪੁਰਾਣੀ ਬਿਲਡਿੰਗ ਆ, ਔਰ ਹਰ ਚੀਜ਼ ਉਹ ਆਪ ਕਰਨਗੇ, ਤੁਸੀਂ ਕੁਛ ਨਹੀਂ ਕਰਨਾ, ਔਰ ਨੰਬਰ ਡਾਇਲ ਕਰਨਾ ਉਹ ਵੀ ਇੱਥੋਂ ਰੇਡੀਓ ਤੋਂ ਸੁਣ ਕੇ 416-602-7216 416-602-7216 ਤੇ ਕਾਲ ਕੀਤੀ ਜਾ ਸਕਦੀ ਆ। ਸੋ ਮੇਰੇ ਨਾਲ ਹਾਜ਼ਰ ਨੇ ਸੁਰਿੰਦਰ ਡੱਲਾ ਜੀ, ਔਰ ਸਟੂਡੀਓ ਦਾ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ, ਕੋਈ ਵੀ ਸਵਾਲ ਡੱਲਾ ਜੀ ਨੂੰ ਤੁਸੀਂ ਕਰਨਾ ਚਾਹੁੰਦੇ ਆ ਤੇ 416-620-1778 416-620-1778 ਤੇ ਮੇਰੇ ਨਾਲ ਹਾਜ਼ਰ ਨੇ ਸੁਰਿੰਦਰ ਡੱਲਾ ਜੀ। ਡੱਲਾ ਸਾਹਿਬ ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜਗਰਾਜ ਜੀ,
ਧੰਨਵਾਦ ਔਰ ਹੈਪੀ ਲੋਹੜੀ, ਮੁਬਾਰਕਾਂ ਹੋਣ ਲੋਹੜੀ ਦੀਆਂ ਤੁਹਾਨੂੰ ਔਰ ਤੁਹਾਡੀ ਟੀਮ ਨੂੰ।
ਧੰਨਵਾਦ ਜੀ ਤੁਹਾਨੂੰ ਸਭ ਨੂੰ ਵੀ
ਜੀ। ਔਰ ਗੱਲਬਾਤ ਕਿਸਾਨ ਅੰਦੋਲਨ ਦੀ ਉੱਥੋਂ ਹੀ ਸ਼ੁਰੂ ਕਰਾਂਗੇ ਡੱਲਾ ਸਾਹਿਬ। ਸੋ ਕਿਸਾਨਾਂ ਨੇ ਲੋਹੜੀ ਹੈ ਜਿਹੜੀ ਉਹ ਕਿਸ ਤਰ੍ਹਾਂ ਮਨਾਈ ਔਰ ਮਨਾ ਰਹੇ ਨੇ ਇਸ ਟਾਈਮ, ਕਿਉਂਕਿ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਜਿਹੜੇ ਆ ਇਹ ਜਿਹੜੇ ਬਿੱਲ ਆ ਖੇਤੀ 3 ਬਿੱਲ ਜਿਹੜੇ ਆ ਉਹ ਲੋਹੜੀ ਦੇ ਵਿੱਚ ਸਾੜੇ ਜਾ ਰਹੇ ਆ ਹਰੇਕ ਵੱਲੋਂ।
ਬਿਲਕੁਲ ਜੀ, ਦੇਖੋ ਅੱਜ ਵੱਡੇ ਪੱਧਰ ਦੇ ਉੱਤੇ ਜਿਹੜੇ ਨੇ ਇਹ ਖੇਤੀਬਾੜੀ ਵਾਲੇ ਜਿਹੜੇ ਕਾਨੂੰਨ ਹੈ ਇਹਨਾਂ ਦੀਆਂ ਫੋਟੋ ਕਾਪੀਆਂ ਸਾੜੀਆਂ ਗਈਆਂ ਨੇ। ਮੈਨੂੰ ਇਹ ਲੱਗਦਾ ਕਿ ਬਹੁਤ ਵੱਡੀ ਗਿਣਤੀ 'ਚ ਸਾਡੇ ਕਿਸਾਨ ਜਿਹੜੇ ਅੱਜ ਵੀ ਦਿੱਲੀ ਬੈਠੇ ਨੇ। ਸੋ ਮੈਂ ਰਾਤ ਹੀ ਦਿੱਲੀ ਤੋਂ ਮੁੜਿਆ, ਸੁਪਰੀਮ ਕੋਰਟ ਦੇ ਫੈਸਲਿਆਂ ਦੇ ਮੱਦੇਨਜ਼ਰ ਮੈਂ ਵੀ ਦਿੱਲੀ 'ਚ ਸੀ, ਔਰ ਮੈਂ ਮਹਿਸੂਸ ਕੀਤਾ ਕਿ ਜਿਵੇਂ ਕੱਲ੍ਹ ਵੀ ਜੁਗਰਾਜ ਜੀ ਆਪਣੀ ਗੱਲ ਹੋਈ ਸੀ, ਸੋ ਬਹੁਤ ਸਾਰੇ ਪੱਖ ਨੇ ਜਿਹੜੇ ਬਹੁਤ ਸੰਵੇਦਨਸ਼ੀਲਤਾ ਦੇ ਨਾਲ ਦੇਖਣ ਦੀ ਲੋੜ ਹੈ। ਭਾਵਨਾਤਮਕ, ਅੰਗਰੇਜ਼ੀ 'ਚ ਜਿਵੇਂ ਆਪਾਂ ਇਮੋਸ਼ਨਲ ਗਰਾਊਂਡ ਕਹਿੰਦੇ ਹਾਂ, ਇਮੋਸ਼ਨਲ ਗਰਾਊਂਡ 'ਤੇ ਸਰਕਾਰ ਨੂੰ ਬਹੁਤ ਸਾਰੀਆਂ ਚੀਜ਼ਾਂ ਵਿਚਾਰਨ ਦੀ ਲੋੜ ਹੈ, ਕਿਉਂਕਿ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਸਾਡੇ ਰਿਪੋਰਟਰ ਵੀ ਉੱਥੋਂ ਭੇਜ ਰਹੇ ਨੇ ਸਿੰਘੂ ਬਾਰਡਰ ਤੋਂ। ਸੋ ਅੱਜ ਜਿਹੜੀ ਲੋਹੜੀ ਹੈ ਜਿਵੇਂ ਪੰਜਾਬ 'ਚ ਮਨਾਈ ਜਾਂਦੀ ਹੈ ਖੁਸ਼ੀਆਂ ਖੇੜਿਆਂ ਨਾਲ, ਦੇਖੋ ਉਹ ਜਿਹੀ ਲੋਹੜੀ ਤਾਂ ਨਹੀਂ ਹੈ। ਠੀਕ ਹੈ ਕਿ ਅੱਗ ਸੇਕਣ ਦੀ ਉੱਥੇ ਜ਼ਰੂਰਤ ਸੀ, ਸਭ ਨੂੰ ਅੱਗ ਤਾਂ ਉਹ ਸੇਕ ਰਹੇ ਨੇ, ਪਰ ਅਸਲ 'ਚ ਕਾਲੇ ਜਿਹੜੇ ਇਹ ਕਾਨੂੰਨ ਕਿਸਾਨ ਜਿਹਨਾਂ ਨੂੰ ਡਿਕਲੇਅਰ ਕਰੀ ਬੈਠੇ ਨੇ ਉਹਨਾਂ ਦੀਆਂ ਕਾਪੀਆਂ ਸਾੜੀਆਂ ਨੇ। ਸਿਰਫ ਕਿਸਾਨਾਂ ਨੇ ਨਹੀਂ, ਅੱਜ ਪੋਲੀਟੀਕਲ ਪਾਰਟੀਆਂ ਨੇ ਵੀ ਵੱਖ ਵੱਖ ਥਾਈਂ, ਕਾਂਗਰਸ ਨੇ ਵੀ ਜੰਤਰ ਮੰਤਰ 'ਤੇ ਪ੍ਰੋਟੈਸਟ ਕੀਤਾ, ਵਿਰੋਧ ਕੀਤਾ। ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਈ ਥਾਈਂ ਪੰਜਾਬ ਦੇ ਵਿੱਚ ਜਿਹੜੀਆਂ ਕਾਪੀਆਂ ਨੇ ਸਾੜੀਆਂ ਨੇ ਇਹਨਾਂ ਕਾਲੇ ਕਾਨੂੰਨਾਂ ਦੀਆਂ। ਔਰ ਮੈਂ ਇਹ ਵੀ ਕਹੂੰਗਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੇ ਜਿਹੜੇ ਬਹੁਤ ਸਾਰੇ ਬਿਆਨ ਰਹੇ ਨੇ ਉਹ ਤੋਂ ਪਹਿਲਾਂ ਕਿ ਪੰਜਾਬ 'ਚ ਪਰਾਲੀ ਸੜਦੀ ਹੈ ਅਤੇ ਦਿੱਲੀ 'ਚ ਪ੍ਰਦੂਸ਼ਣ ਹੋ ਜਾਂਦਾ, ਉਹਦੇ ਨਾਲ ਵੀ ਕਿਤੇ ਨਾ ਕਿਤੇ ਜਿਹੜਾ ਇੱਕ ਹੋਰ ਸਮਰਥਨ ਮਿਲ ਸਕਦਾ ਸੀ ਪੰਜਾਬ ਦੇ ਕਿਸਾਨਾਂ ਨੂੰ ਹਮਦਰਦੀ ਵਾਲਾ, ਉਹਦੇ ਤੋਂ ਕਿਸਾਨ ਵੰਚਿਤ ਰਹਿ ਗਏ। ਕਿਉਂਕਿ ਜਦੋਂ ਦੇਖੋ ਹਰਿਆਣੇ ਦੇ ਮੁੱਖ ਮੰਤਰੀ ਨੇ ਕੀ ਕੀਤਾ ਸਾਨੂੰ ਸਾਰਿਆਂ ਨੂੰ ਪਤਾ, ਹਾਲਾਂਕਿ ਬੜੇ ਸੂਝਵਾਨ ਸਿਆਣੀ ਉਮਰ ਦੇ ਮੁੱਖ ਮੰਤਰੀ ਨੇ, ਸਾਰਾ ਸਿਰ ਉਹਨਾਂ ਦਾ ਚਿੱਟਾ ਹੋਇਆ ਪਿਆ, ਔਰ ਜਿੱਦਾਂ ਦੀਆਂ ਉਹਨਾਂ ਨੇ ਉਹਨਾਂ ਦੀ ਸਰਕਾਰ ਨੇ ਰਵੱਈਆ ਕਿਸਾਨਾਂ ਪ੍ਰਤੀ ਰੱਖਿਆ ਕੋਈ ਬਹੁਤਾ ਚੰਗਾ ਨਹੀਂ ਸੀ, ਔਰ ਉਹੀ ਜਿਹਾ ਰਵੱਈਆ ਅਰਵਿੰਦ ਕੇਜਰੀਵਾਲ ਦਾ ਵੀ ਸੀ, ਦਿੱਲੀ ਲਈ ਅਰਵਿੰਦ ਕੇਜਰੀਵਾਲ ਬਹੁਤ ਚੰਗਾ। ਸੋ ਦਿੱਲੀ ਦੇ ਲੋਕਾਂ ਲਈ ਚੰਗੇ ਕੰਮ ਕਰ ਰਿਹਾ ਉਹ, ਪਰ ਦਿੱਲੀ ਦੇ ਹਰ ਪ੍ਰਦੂਸ਼ਣ ਪਿੱਛੇ ਉਹਦੇ ਬਿਆਨ ਕਿ ਪੰਜਾਬ ਦੀ ਪਰਾਲੀ ਕਰਕੇ ਦਿੱਲੀ 'ਚ ਪ੍ਰਦੂਸ਼ਣ ਹੁੰਦਾ, ਪੰਜਾਬ ਦੀ ਪਰਾਲੀ ਕਰਕੇ ਦਿੱਲੀ 'ਚ ਪ੍ਰਦੂਸ਼ਣ ਹੁੰਦਾ, ਮੁੜ ਕੇ ਕਮਿਸ਼ਨ ਉੱਥੇ ਬਣਾਇਆ ਕੇਂਦਰ ਸਰਕਾਰ ਨੇ, ਔਰ ਅਰਵਿੰਦ ਕੇਜਰੀਵਾਲ ਦੇ ਬਿਆਨਾਂ ਦਾ ਬਹੁਤ ਵੱਡਾ ਯੋਗਦਾਨ ਸੀ, ਜਿਹੜਾ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਦਾ ਉੱਥੇ ਪ੍ਰਵਿਧਾਨ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾ ਇਹ ਸਿਰਫ ਇਕੱਲੇ 3 ਕਾਨੂੰਨਾਂ ਕਰਕੇ ਨਹੀਂ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਇਸ ਹੱਦ ਤੇ ਪਹੁੰਚਿਆ। ਇਹਦੇ ਪਿੱਛੇ MSP ਦਾ ਕਾਨੂੰਨ ਨਾ ਬਣਨਾ ਵੀ ਜ਼ਿੰਮੇਦਾਰ ਹੈ, ਇਹਦੇ ਪਿੱਛੇ ਕਿ ਜਿਹੜਾ ਪਰਾਲੀ ਵਾਲਾ ਸੀ, ਚਲੋ ਉਹ ਤਾਂ ਕਿਸਾਨਾਂ ਦੀਆਂ 2 ਮੰਗਾਂ ਕੇਂਦਰ ਸਰਕਾਰ ਨੇ ਮੰਗ ਲਈਆਂ ਵੀ ਅਸੀਂ ਇਲੈਕਟ੍ਰਿਸਿਟੀ ਦਾ ਡਰਾਫਟ ਵੀ ਨਹੀਂ ਲਿਆਉਂਦੇ ਤੇ ਅਸੀਂ ਪਰਾਲੀ ਵਾਲਾ ਜਿਹੜਾ ਜਿਹੜੀ ਮਾਦਾ ਪਰਾਲੀ ਵਾਲੀ 1 ਕਰੋੜ ਜੁਰਮਾਨਾ ਤੇ 5 ਸਾਲ ਦੀ ਸਜ਼ਾ ਅਸੀਂ ਉਹਨੂੰ ਵੀ ਚਲੋ ਖਤਮ ਕਰਾਂਗੇ। ਪਰ ਕੁੱਲ ਮਿਲਾ ਕੇ ਅੱਜ ਦੇ 13 ਜਨਵਰੀ ਤੋਂ ਬਾਅਦ ਇਹ ਸਰਕਾਰ ਨੂੰ ਜ਼ਰੂਰ ਮਕਰ ਸੰਕ੍ਰਾਂਤੀ ਦੇ ਦਿਨ ਸਵੇਰ ਤੋਂ ਥੋੜ੍ਹੀ ਦੇਰ ਬਾਅਦ ਆ ਜਾਣਾ ਹੈ, ਸੋ ਜ਼ਰੂਰ ਸਰਕਾਰ ਨੂੰ ਕਿਸਾਨਾਂ ਦੇ ਹੱਕ 'ਚ ਆਪ ਵੱਡਾ ਐਲਾਨ ਕਰਨ ਦੀ ਜ਼ਰੂਰਤ ਹੈ। ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹ ਵੀ ਇੱਕ ਤਰੀਕੇ ਦੀ ਇਹਨਾਂ ਕਿਸਾਨਾਂ ਦੇ ਨਾਲ ਨਾ ਇਨਸਾਫ਼ੀ ਹੈ, ਸੋ ਜਿਹੜੀ ਨਹੀਂ ਹੋਣੀ ਚਾਹੀਦੀ
ਜੀ। ਔਰ ਇਸਦੇ ਨਾਲ ਨਾਲ ਅੱਜ ਬਲਵੀਰ ਸਿੰਘ ਜਿਹੜੇ ਰਾਜੇਵਾਲ ਨੇ ਉਹਨਾਂ ਦੀ ਅੱਜ ਮੈਨੂੰ ਵੀ ਸਪੀਚ ਸੁਣਨ ਦਾ ਮੌਕਾ ਮਿਲਿਆ, ਔਰ ਉਹਨਾਂ ਨੇ ਇੱਕ ਅਪੀਲ ਕੀਤੀ ਆ ਕਿ ਅਸੀਂ 2.5-3 ਮਹੀਨੇ ਜਿਹੜਾ ਸੰਘਰਸ਼ ਆ ਉਹ ਅਸੀਂ ਪੰਜਾਬ ਦੇ ਵਿੱਚ ਚਲਾਈ ਰੱਖਿਆ, ਉਸ ਤੋਂ ਬਾਅਦ ਹੁਣ 50 ਦਿਨ ਦੇ ਲਾਗੇ ਛਾਗੇ ਆਪਣੇ ਦਿੱਲੀ ਦੇ ਵਿੱਚ ਵੀ
ਹੋ ਗਏ ਆ, ਅੱਜ 49 ਕੱਲ 50 ਹੋ ਜਾਣੀ
ਜੀ।
ਔਰ 26 ਜਨਵਰੀ ਨੂੰ ਜਿਹੜੇ ਪ੍ਰੋਗਰਾਮ ਲੀਕੇ ਗਏ ਨੇ ਤੋ ਅਸੀਂ ਪੀਸਫੁਲ ਰੱਖਣਾ ਔਰ ਤਿਰੰਗਾ ਝੰਡੇ ਨੂੰ ਜਿਹੜਾ ਹੈਗਾ ਉੱਥੇ ਲੈ ਕੇ ਜਾਣਾ ਔਰ ਕਿਸੇ ਨੇ ਪਾਰਲੀਮੈਂਟ ਤੇ ਕੋਈ ਕਬਜ਼ਾ ਨਹੀਂ ਕਰਨਾ ਔਰ ਲੋਕੀ ਜਿਹੜੇ ਅਫਵਾਹਾਂ ਡਾ ਰਹੇ ਨੇ ਔਰ ਸੋਸ਼ਲ ਮੀਡੀਆ ਦੇ ਰਾਹੀਂ ਬਟ ਕੁਝ ਲੋਕ ਆ ਜਿਹੜੇ ਉਹ ਟਰੈਕਟਰਾਂ ਦੇ ਮੂਹਰੇ ਬੰਪਰ ਲਵਾ ਰਹੇ ਨੇ ਔਰ ਏਦਾਂ ਦੀਆਂ ਚੀਜ਼ਾਂ ਉਹਨਾਂ ਨੇ ਕਿਹਾ ਕਿ ਨਾ ਕਰੋ ਔਰ ਤੁਸੀਂ ਕੀ ਕਹਿਣਾ ਚਾਹੋਗੇ ਡਲਾ ਜੀ?
ਨਹੀਂ ਦੇਖੋ ਇਹ ਤਾਂ ਗੱਲ ਬੜੀ ਸਪਸ਼ਟ ਹੈ, ਕਿਸੇ ਨੇ ਵੀ ਉੱਥੇ ਦੇਸ਼ ਜਿੱਤਣ ਨਹੀਂ ਕੋਈ ਵੀ ਗਿਆ ਕਿਉਂਕਿ ਉਹ ਮੁਲਕ ਆਪਣਾ ਹੀ ਹੈ। ਜਿਹੜੇ ਲੋਕ ਟਰੈਕਟਰ ਤੇ ਤਿਰੰਗਾ ਝੰਡਾ ਲਾਈ ਬੈਠੇ ਨੇ ਉਹ ਵੀ ਤਾਂ ਦੇਸ਼ ਭਗਤੀ ਨੇ। ਮੈਂ ਅੱਜ ਕਿਸੇ ਟੈਲੀਵਿਜ਼ਨ ਚੈਨਲ ਤੇ ਵੀ ਬੋਲ ਰਿਹਾ ਸੀ ਕਿ ਸਾਡੇ ਪੰਜਾਬੀ ਆਮ ਬਾਬੇ ਕਹਿ ਦਿੰਦੇ ਆ ਵੀ ਹੋਰ ਬਾਬੇ ਉਹ ਕੀ ਹਾਲ ਹੈ। ਸੋ ਉੱਥੇ ਬਹੁਤ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਇਹ ਬਾਬਿਆਂ ਦਾ ਮਤਲਬ ਉਹ ਬਾਬੇ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਪਾਤਾ। ਪਿੰਡ 'ਚ ਸ਼ਾਇਦ ਹੀ ਕੋਈ ਪਿੰਡ ਹੋਊਗਾ ਜਿੱਥੇ ਅਜਿਹੇ ਬਾਬੇ ਨਹੀਂ ਹੋਣਗੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਮੋਹਰੀ ਰਹਿ ਕੇ ਲੜਾਈ ਲੜੀ। ਕਿੱਡੇ ਸਾਡੇ ਸੁਤੰਤਰਤਾ ਸੈਨਾਨੀ ਸਾਡੇ ਮੁਲਕ ਦੇ ਵਿੱਚ ਹੋਏ ਨੇ। ਸੋ ਇਹ ਹੁਣ ਵੀ ਜਿਹੜੇ ਉੱਥੇ ਲੋਕ ਬੈਠੇ ਨੇ ਨਾ ਜੀ 80-85 ਸਾਲ ਦੇ ਬਾਬੇ, ਉਹਨਾਂ ਨੇ ਆਜ਼ਾਦੀ ਦੇ ਵਕਤ ਤੋਂ, ਆਜ਼ਾਦੀ ਦੇ ਵਕਤ ਭਾਵੇਂ ਉਹ ਛੋਟੇ ਸੀ 10-11 ਸਾਲ ਦੇ ਵੀ ਸੀ, ਪਰ ਆਜ਼ਾਦੀ ਤੋਂ ਲੈ ਕੇ ਉਹਨਾਂ ਨੇ ਹਰੀ ਕ੍ਰਾਂਤੀ 'ਚ ਵੀ ਬਹੁਤ ਵੱਡਾ ਯੋਗਦਾਨ ਪਾਇਆ। 1960-65 'ਚ ਜਦੋਂ ਪੁਨਰਗਠਨ ਪੰਜਾਬ ਦਾ ਹੋਇਆ, 1964 ਦੇ ਪੁਨਰਗਠਨ ਦੇ ਐਕਟ ਵੇਲੇ, ਉਸ ਤੋਂ ਬਾਅਦ ਹਰੀ ਕ੍ਰਾਂਤੀ ਵਿੱਚ ਵੀ ਉਹਨਾਂ ਬਜ਼ੁਰਗਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਜ਼ਬਰਦਸਤੀ ਲਿਆਂਦਾ ਗਿਆ ਜੀ, ਇੱਥੇ ਉਹਨਾਂ ਨੂੰ ਘਰ ਭੇਜੋ ਜੀ। ਉਹ ਵੀ ਬਾਬੇ ਆਜ਼ਾਦੀ ਘੁਲਾਟੀਆਂ ਤੋਂ ਘੱਟ ਨਹੀਂ, ਸੋ ਉਹ ਵੀ ਵਾਪਸ ਆਪਣੇ ਘਰਾਂ ਨੂੰ ਮੁੜਨ ਨੂੰ ਤਿਆਰ ਨਹੀਂ। ਔਰ ਜਿਹੜੀ ਗੱਲ ਤੁਸੀਂ ਬਲਵੀਰ ਸਿੰਘ ਰਾਜੇ ਵਾਲ ਉਹਨਾਂ ਦੀ ਕਹੀ, ਬਿਲਕੁਲ ਠੀਕ ਹੈ। ਅੱਜ ਬਾਰ ਬਾਰ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ੍ਹ ਦੇ ਸਾਰੇ ਲੀਡਰ ਕਹਿ ਰਹੇ ਨੇ ਕਿ ਸਾਡੀ ਆਪਣੀ ਸਰਕਾਰ ਦੇ ਨਾਲ ਸਾਡੀ ਇਹ ਇੱਕ ਹੱਕ ਦੀ ਲੜਾਈ ਹੈ, ਕੋਈ ਦੇਸ਼ ਦੀ ਆਜ਼ਾਦੀ ਦੀ ਲੜਾਈ ਨਹੀਂ, ਪਰ ਅਸੀਂ ਕੋਈ ਪਾਰਲੀਮੈਂਟ ਤੇ ਨਹੀਂ ਜਾਣਾ।
ਦੂਜੇ ਪਾਸੇ ਮੈਂ ਇੱਕ ਹੋਰ ਇੰਟਰਵਿਊ ਸੁਣਦਾ ਸੀ ਤੇ ਉਸ ਇੰਟਰਵਿਊ ਦੇ ਵਿੱਚ ਉਹ ਵਿਅਕਤੀ ਕਹਿ ਰਿਹਾ ਸੀ ਕਿ ਅਸੀਂ ਫਿਰ ਲੋਕਾਂ ਨੂੰ ਸੱਦ ਕਿਉਂ ਰਹੇ ਹਾਂ, ਜੇ ਸੱਦ ਰਹੇ ਹਾਂ ਤੇ ਮੂਹਰੇ ਬੈਰੀਕੇਡ ਲਾਊਗੇ, ਜੇ ਬੈਰੀਕੇਡ ਹੋਣਗੇ ਮੂਹਰੇ ਲੱਗੇ ਤਾਂ ਬੈਰੀਕੇਡ ਤਾਂ ਫਿਰ ਤੋੜਨੇ ਹੀ ਆ ਕਹਿੰਦੇ।
ਨਹੀਂ ਦੇਖੋ ਬੈਰੀਕੇਡ ਕਿਸੇ ਨੇ ਨੀ ਲਾਉਣੇ, ਔਰ ਆਮ ਤੌਰ ਤੇ ਜਿਹੜੀ ਆਜ਼ਾਦੀ ਸਮਾਗਮਾਂ ਦੇ ਵਿੱਚ ਥਾਂ ਥਾਂ ਤੇ ਦੇਖੋ, ਅਸੀਂ ਮਹੱਲੇ 'ਚ ਵੀ ਆਪਣੇ ਵਿਆਹ ਰੱਖਿਆ ਹੁੰਦਾ ਨਾ ਜੀ, ਅਸੀਂ ਗਲੀ 'ਚ ਜਦੋਂ ਟੈਂਟ ਲਾ ਲੈਂਦੇ ਹਾਂ ਤੇ ਅਸੀਂ ਬਾਹਰ ਰੱਸਾ ਬੰਨ ਦਿੰਦੇ ਹਾਂ ਤਾਂ ਕਿ ਕਿਸੇ ਨੂੰ ਸੁਵਿਧਾ ਨਾ ਹੋਵੇ। ਸੋ ਇਸੇ ਤਰ੍ਹਾਂ ਜਦੋਂ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਮਨਾਇਆ ਜਾਂਦਾ, ਗਣਤੰਤਰ ਦਿਹਾੜਾ, ਬਹੁਤ ਵੱਡੀ ਗਿਣਤੀ 'ਚ ਉੱਥੇ ਬੱਚੇ ਆਉਂਦੇ ਨੇ, ਫੌਜੀ ਹੁੰਦੇ ਨੇ, ਉੱਥੇ ਸਾਡੇ ਵਿਦੇਸ਼ੀ ਮਹਿਮਾਨ ਹੁੰਦੇ ਨੇ, ਉੱਥੇ ਜਿਹੜੀ ਬੈਰੀਗੇਡਿੰਗ ਹੈ ਉਹ ਪਹਿਲਾਂ ਵੀ ਕੀਤੀ ਜਾਂਦੀ ਹੈ, ਉਹ ਕੋਈ ਕਿਸਾਨ ਅੰਦੋਲਨ ਕਰਕੇ ਨਹੀਂ ਬੈਰੀਗੇਡਿੰਗ ਕੀਤੀ ਜਾਣੀ। ਸੋ ਬਹੁਤ ਸਾਰੇ ਲੋਕ ਇਹਨੂੰ ਇਸ ਤਰੀਕੇ ਨਾਲ ਗੁੰਮਰਾਹ ਵੀ ਕਰ ਰਹੇ ਨੇ, ਔਰ ਜੇ ਬੈਰੀਗੇਡਿੰਗ ਹੈਗੀ ਵੀ ਹੈ ਤੇ ਅਸੀਂ ਉਸ ਰਸਤੇ ਤੇ ਜ਼ਰੂਰ ਜਾਣਾ। ਸਾਡੇ ਟਰੈਕਟਰ ਤੇ ਵੀ ਤਾਂ ਤਿਰੰਗਾ ਝੰਡਾ ਲੱਗਿਆ ਹੋਇਆ ਨਾ, ਤਿਰੰਗਾ ਝੰਡਾ ਵੀ ਲੱਗਿਆ ਹੋਇਆ, ਕੇਸਰੀ ਝੰਡਾ ਵੀ ਲੱਗਿਆ ਹੋਇਆ ਤੇ ਹਰਾ ਝੰਡਾ ਵੀ ਲੱਗਿਆ ਹੋਇਆ ਕਿਸਾਨੀ ਦਾ। ਸੋ ਇਸ ਕਰਕੇ ਬਹੁਤ ਸਾਰੇ ਲੋਕ ਇਹ ਸਾਰੀਆਂ ਸਥਿਤੀਆਂ ਨੂੰ ਤਣਾਅਪੂਰਨ ਤੇ ਉਲਝਾਅਪੂਰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਨੂੰ ਲੱਗਦਾ ਕਿ ਗੋਦੀ ਮੀਡੀਆ ਤਾਂ ਜਿਹੜਾ ਨੁਕਸਾਨ ਕਰ ਰਿਹਾ, ਸਾਡੇ ਆਪਣੇ ਵੀ ਕਈ ਮੀਡੀਆ ਵਾਲੇ ਇਹੋ ਜਿਹੇ ਨੇ ਜਿਹੜੇ ਇਸ ਮਸਲੇ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ। ਅਸੀਂ ਕੋਈ ਮੁਲਕ ਨਾਲ ਜੰਗ ਨਹੀਂ ਲੜ ਰਹੇ, ਅਸੀਂ ਘਰ ਦੇ ਵਿੱਚ, ਮੈਂ ਅੱਗੇ ਬਾਰ ਬਾਰ ਵੀ ਕਿਹਾ ਸੀ, ਮੇਰਾ ਖਿਆਲ ਸ਼ਾਇਦ ਤੁਹਾਡੇ ਰੇਡੀਓ ਤੇ ਕਿਹਾ ਸੀ, ਅੱਜ ਮੈਂ ਜਾਂ ਟੈਲੀਵਿਜ਼ਨ ਤੇ, ਅਸੀਂ ਆਪਣੇ ਬਜ਼ੁਰਗਾਂ ਨਾਲ ਕਈ ਵਾਰੀ ਨਾਰਾਜ਼ ਹੋ ਜਾਂਦੇ ਹਾਂ, ਅਸੀਂ ਬਾਪੂ ਨਾਲ ਆਪਣੇ ਨਾਲ ਲੜ ਪੈਂਦੇ ਹਾਂ ਕਈ ਵਾਰੀ, ਅਸੀਂ ਕੀ ਆਪਣਾ ਘਰ ਤੋੜ ਦਿਆਂਗੇ ਟਰੈਕਟਰ ਨਾਲ? ਨਹੀਂ। ਸੋ ਇਸ ਕਰਕੇ ਇਹ ਆਪਣਾ ਹੀ ਮੁਲਕ ਹੈ, ਇਹ ਕੋਈ ਬਗਾਨਾ ਮੁਲਕ ਨਹੀਂ। ਸਰਕਾਰ ਵੀ ਆਪਣੀਆਂ ਠੀਕ ਹੈ, ਸਾਡੀ ਵਕਤੀ ਨਾਰਾਜ਼ਗੀ ਹੈ, ਸਾਡੀਆਂ ਮੰਗਾਂ ਅੱਜ ਨਹੀਂ ਤਾਂ ਕੱਲ੍ਹ ਮੰਗੀਆਂ ਜਾਣਗੀਆਂ, ਠੀਕ ਹੈ। ਇਹ ਬਹੁਤ ਸਾਰੇ ਇਸ਼ੂ ਇਹੋ ਜਿਹੇ ਹੁੰਦੇ ਨੇ ਜਿਹਦੇ 'ਤੇ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ, ਇਸ ਮਸਲੇ ਨਾਲ, ਖੇਤੀਬਾੜੀ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ, ਔਰ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਸਾਡੀ ਗੱਲ ਨੂੰ ਸਮਝੇ। ਪਰ ਇਸ ਦੇ ਬਾਵਜੂਦ ਵੀ ਜਿਹੜੇ ਇਹ ਅੰਦੋਲਨ ਨੂੰ ਕੁਝ ਲੋਕ ਉਕਸਾ ਰਹੇ ਨੇ, ਉਹਨਾਂ ਨੂੰ ਨਹੀਂ ਉਕਸਾਉਣਾ ਚਾਹੀਦਾ, ਕਿਉਂਕਿ ਉਹ ਪੰਜਾਬ ਦੇ ਬਹੁਤ ਵੱਡੇ ਨੁਕਸਾਨ ਪੰਜਾਬ ਦਾ ਉਹ ਲੋਕ ਕਰਾ ਦੇਣਗੇ। ਔਰ ਜਿਹੜੀਆਂ ਅੱਜ ਸਪੀਚਾਂ ਉਹਨਾਂ ਨੇ ਕਹੀਆਂ ਨੇ ਵੱਡੇ ਲੀਡਰਾਂ ਨੇ, ਬਿਲਕੁਲ ਠੀਕ ਹੈ। ਕੋਈ ਮੁਲਕ ਦੀ ਇਹ ਕੋਈ ਮੁਲਕ ਨਾਲ ਕੋਈ ਬਗਾਵਤ ਥੋੜ੍ਹੀ ਹੈ। ਇਹ ਤਿਰੰਗਾ ਝੰਡਾ ਟਰੈਕਟਰ 'ਤੇ ਲਾ ਕੇ ਜਿਹੜੀ ਉਹਨਾਂ ਨੇ ਪਰੇਡ ਦੀ ਗੱਲ ਕੀਤੀ ਹੈ, ਇਹ ਜ਼ਰੂਰੀ? ਅਸੀਂ ਲਾਲ ਕਿਲੇ 'ਤੇ ਝੰਡਾ ਥੋੜ੍ਹੀ ਲਹਿਰਾਉਣ ਜਾਣਾ, ਦੱਸੋ? ਅਸੀਂ ਆਪਣਾ ਜਿੱਥੇ ਮਰਜ਼ੀ ਕੱਢ ਲਈਏ ਪਰੇਡ, ਉਹਦੇ 'ਚ ਕੋਈ ਰੋਕ ਟੋਕ ਨਹੀਂ। ਹਾਲਾਂਕਿ ਉਹਦੇ 'ਤੇ ਵੀ ਸੁਪਰੀਮ ਕੋਰਟ ਨੇ ਨੋਟਿਸ ਕੀਤਾ, ਔਰ ਸੁਪਰੀਮ ਕੋਰਟ ਨੇ ਨੋਟਿਸ ਕੀਤਾ, ਉਹ ਗੱਲ ਚੰਗੀ ਹੋਈ, ਕਿਉਂਕਿ ਉਹਦੇ ਨਾਲ ਸਥਿਤੀਆਂ ਕਲੀਅਰ ਹੋ ਜਾਣਗੀਆਂ। ਸੁਪਰੀਮ ਕੋਰਟ ਦੋਹਾਂ ਧਿਰਾਂ ਨੂੰ ਗੱਲ ਸੁਣ ਕੇ ਦਿੱਲੀ ਦੀ ਪੁਲਿਸ ਨੂੰ ਵੀ ਹਦਾਇਤਾਂ ਦੇ ਸਕਦੀ ਹੈ ਕਿ ਆਹ ਥਾਵਾਂ ਨੇ ਜਿਹੜੀਆਂ ਇਹ ਛੱਡੀਆਂ ਜਾਣ, ਇੱਥੇ ਕਿਸਾਨ ਆਪਣਾ ਜਿਹੜਾ ਗਣਤੰਤਰ ਦਿਹਾੜਾ ਮਨਾ ਸਕਦੇ ਨੇ। ਸੋ ਇਹ ਚੀਜ਼ਾਂ ਚੰਗੀਆਂ ਹੋ ਜਾਣਗੀਆਂ ਸਾਰੀਆਂ, ਇਹਦੇ 'ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦਾ ਤਣਾਅ ਜਾਂ ਹੋਊਗਾ। ਹਾਂ, ਮੁਲਕ ਨੇ, ਸਾਡੇ ਮੁਲਕ ਦੀ ਕਈ ਲੀਡਰਾਂ ਦੀ ਮਾੜੀ ਸਿਆਸਤ ਨੇ ਨੁਕਸਾਨ ਜ਼ਰੂਰ ਕੀਤਾ। ਮੈਨੂੰ ਵਾਰ ਵਾਰ ਕੇਜਰੀਵਾਲ ਚੇਤੇ ਆ ਜਾਂਦਾ, ਮੈਂ ਨਿੱਜੀ ਤੌਰ 'ਤੇ ਕੇਜਰੀਵਾਲ ਦਾ ਵਿਰੋਧੀ ਨਹੀਂ, ਜਿਹੜੀਆਂ ਕਿਤੇ ਨਾ ਕਿਤੇ ਜਿਹਨੇ ਨੁਕਸਾਨ ਕੀਤਾ ਕੇਜਰੀਵਾਲ ਦੇ ਬਿਆਨਾਂ ਨਾਲ। ਹੁਣ ਅੱਜ ਮੈਂ ਬਿਆਨ ਦੇਖ ਰਿਹਾ ਸੀ, ਕਹਿੰਦੇ ਹਜ਼ਾਰਾਂ ਕਾਪੀਆਂ ਸਾੜਤੀਆਂ ਆਮ ਆਦਮੀ ਦੇ ਲੋਕਾਂ ਨੇ, ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਾਨੂੰਨਾਂ ਦੀਆਂ। ਹੁਣ ਜਿਹੜਾ ਅੱਜ ਉਹ ਕਾਗਜ਼ ਸਾੜੀ ਜਾਂਦੇ ਆਮ ਆਦਮੀ ਪਾਰਟੀ ਦੇ ਲੀਡਰ, ਉਹ ਵੀ ਤਾਂ ਪਰਾਲੀ ਤੋਂ ਬਣਿਆ, ਕਾਗਜ਼ ਗੋਹੇ ਤੋਂ ਥੋੜ੍ਹੀ ਬਣਦਾ। ਦੱਸੋ ਜਗਰਾਜ ਜੀ, ਕਾਹਤੋਂ ਬਣਦਾ
ਜੀ? ਔਰ
ਸੋ ਵੀ ਹੁਣ ਉਹ ਕਾਨੂੰਨਾਂ ਦੀਆਂ ਕਾਪੀਆਂ ਸਾੜ ਰਹੇ ਨੇ ਪੰਜਾਬ 'ਚ, ਕਹਿੰਦੇ 10,000 ਤੋਂ ਜ਼ਿਆਦਾ ਵੱਖ ਵੱਖ ਥਾਵਾਂ ਦੇ ਉੱਤੇ ਕਾਨੂੰਨਾਂ ਦੀਆਂ ਕਾਪੀਆਂ ਸਾੜਤੀਆਂ। ਤੇ ਮੈਨੂੰ ਇਹੀ ਡਰ ਹੈ ਕੱਲ ਨੂੰ ਕੇਜਰੀਵਾਲ ਦਾ ਬਿਆਨ ਨਾ ਆ ਜਾਏ ਕਿ ਦਿੱਲੀ 'ਚ ਪ੍ਰਦੂਸ਼ਣ ਹੋ ਗਿਆ, ਜਦਕਿ ਕਾਪੀਆਂ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਸਾੜੀਆਂ। ਪਰ ਇਹ ਵੀ ਨਾ ਕੇਜਰੀਵਾਲ ਕੱਲ ਨੂੰ ਕਹਿ ਦੇ ਵੀ ਪੰਜਾਬ 'ਚ ਲੋਕਾਂ ਨੇ ਬਹੁਤ ਲੋਹੜੀ ਮਨਾਈ, ਉੱਥੇ ਸਾਡੇ ਅੱਗ ਸੇਕ ਰਹੇ ਨੇ ਬਜ਼ੁਰਗ ਜਿਹੜੇ ਕਿਸਾਨ ਬੈਠੇ ਨੇ ਅੱਜ, ਕਿਤੇ ਕਹਿ ਦੇਣ ਵੀ ਦਿੱਲੀ 'ਚ ਐਡਾ ਧੂੰਆਂ ਹੋ ਗਿਆ ਸਮੇਤ ਕੇਜਰੀਵਾਲ ਤੇ ਗੋਦੀ ਮੀਡੀਆ, ਕੱਲ ਇਹ ਨਾ ਕਹਿ ਦੇ ਵੀ ਪੂਰੀ ਦਿੱਲੀ 'ਚ ਇਹਨਾਂ ਨੇ ਪ੍ਰਦੂਸ਼ਣ ਕਰਤਾ ਜੀ, ਧੂੰਆਂ ਫੈਲਾਤਾ ਜੀ, ਕਿਉਂਕਿ ਕੇਜਰੀਵਾਲ ਦੇ ਇਹੋ ਜਿਹੇ ਬਿਆਨਾਂ ਤੋਂ ਬਹੁਤ ਡਰ ਲੱਗਦਾ ਮੈਨੂੰ
ਜੀ। ਔਰ ਅਗਲੀ ਗੱਲਬਾਤ ਰਾਜਵਾਲ ਸਾਹਿਬ ਇੱਕ ਹੋਰ ਕਹੀ ਕਿ ਅਗਰ ਖਾਲਿਸਤਾਨ ਬਣਾਉਣਾ ਹੈ ਤਾਂ ਤੁਸੀਂ ਕਿਰਪਾ ਕਰਕੇ ਅਮਰੀਕਾ ਜਾ ਕੇ ਬਣਾ ਲਓ।
ਕਿਹਨੇ ਕਿਹਾ ਜੀ?
ਇਹ ਰਾਜਵਾਲ ਸਾਹਿਬ ਨੇ ਸਟੇਜ ਤੋਂ, ਜਿਹਨਾਂ ਨੂੰ ਖਾਲਿਸਤਾਨ ਦੀ ਜ਼ਰੂਰਤ ਹੈ ਕਿਰਪਾ ਕਰਕੇ ਅਮਰੀਕਾ 'ਚ ਬਣਾ ਲਓ ਜਾ ਕੇ।
ਮੈਨੂੰ ਲੱਗਦਾ ਕਿਸੇ ਨੂੰ ਲੋੜ ਹੀ ਨਹੀਂ, ਕਿਸੇ ਨੂੰ ਲੋੜ ਹੀ ਨਹੀਂ, ਹੁਣ ਇਹ ਵਿਸ਼ਾ ਹੀ ਨਹੀਂ ਰਹਿ ਗਿਆ, ਇਹ ਵਿਸ਼ਾ ਹੀ ਨਹੀਂ ਰਹਿ ਗਿਆ। ਔਰ ਮੈਨੂੰ ਲੱਗਦਾ ਇਹਨੂੰ ਡਿਸਕਸ ਵੀ ਨਹੀਂ ਜ਼ਿਆਦਾ ਕਰਨ ਦੀ ਲੋੜ, ਕਿਉਂਕਿ ਇਸ ਵਿਸ਼ੇ ਨੇ ਵੀ ਕਿਸਾਨ ਅੰਦੋਲਨ ਨੂੰ ਬਹੁਤ ਬਦਨਾਮ ਕੀਤਾ ਇੱਥੇ
ਜੀ। ਸੋ ਤੁਹਾਡੇ ਹਿਸਾਬ ਨਾਲ ਖਾਲਿਸਤਾਨ ਦਾ ਕੋਈ ਵਿਸ਼ਾ ਨਹੀਂ ਹੈ?
ਨਹੀਂ, ਕੋਈ ਵਿਸ਼ਾ ਨਹੀਂ ਜੀ ਖਾਲਿਸਤਾਨ ਦਾ
ਜੀ। ਔਰ ਅਗਲੀਆਂ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਸਿਟਨ ਗਰੁੱਪ ਰਿਐਲਟੀ ਐਕਸਪਰਟ ਦੇ ਕੇ ਸ਼ਰਮਾ ਜੀ ਵੀ ਪ੍ਰੋਗਰਾਮ ਦੇ ਮੁੱਖ ਸਪੋਂਸਰ ਨੇ, ਔਰ ਇਹਨਾਂ ਵੱਲੋਂ ਵੀ ਹੈਪੀ ਲੋਹੜੀ ਸਾਰਿਆਂ ਨੂੰ। ਔਰ ਨੰਬਰ ਹੈ 416-823-9905, 416-823-9905 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਐਕਸ਼ਨ ਕਿਚਨ ਐਂਡ ਬਾਥ ਦਾ ਨੰਬਰ ਨੋਟ ਕਰ ਲਓ, ਤੁਸੀਂ ਕਸਟਮਰ ਕਿਚਨ ਬਣਾਉਣੀ ਚਾਹੁੰਦੇ ਹਾਂ, ਬਾਰ ਵੈਨਟੀਜ਼ ਬਣਾਉਣੀਆਂ ਚਾਹੁੰਦੇ ਹਾਂ, ਤਾਂ 905-799-7272 905-799-7272 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਇਸ ਦੇ ਨਾਲ ਨਾਲ VSR ਲਾਅ ਆਫਿਸ ਤੋਂ ਤੁਸੀਂ ਘਰ ਦੀ ਕਲੋਜ਼ਿੰਗ ਕਰਾਉਣੀ ਚਾਹੁੰਦੇ ਹਾਂ, ਜਾਂ ਫਿਰ ਤੁਹਾਡਾ ਕੋਈ ਮਸਲਾ ਅੜ ਗਿਆ, ਕੋਈ ਕਿਸੇ ਨੇ ਕੇਸ ਕਰਤਾ ਤੁਹਾਡੇ 'ਤੇ, ਜਾਂ ਤੁਸੀਂ ਕਿਸੇ 'ਤੇ ਕਰਨਾ ਚਾਹੁੰਦੇ ਹਾਂ, ਅਤੇ ਨੰਬਰ ਨੋਟ ਕਰ ਲਓ ਲਾਅ ਆਫਿਸ ਦਾ, 416-602-0002, 416-602-0002 'ਤੇ ਸੰਪਰਕ ਕੀਤਾ ਜਾ ਸਕਦਾ। ਇਸ ਦੇ ਨਾਲ ਨਾਲ ਦਸ਼ਮੇਸ਼ ਸੈਂਟਰ ਦਾ ਨੰਬਰ ਨੋਟ ਕਰੋ, ਜੇ ਤੁਸੀਂ ਆਟੋ ਬਾਡੀ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਰਿਪੇਅਰ ਕਰਾਉਣੀ ਹੋਵੇ ਗੱਡੀ ਦੀ, ਅਤੇ ਨੰਬਰ ਹੈ 905-459-1666, 905-459-1666 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਰੇਡੀਓ ਪ੍ਰੋਗਰਾਮ ਨੂੰ ਹੀਰੋ ਮੀਡੀਆ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਹੀਰੋ ਮੀਡੀਆ ਤੋਂ ਤੁਸੀਂ ਆਪਣੀ ਵੈਬਸਾਈਟ ਬਣਾਉਣੀ ਚਾਹੁੰਦੇ ਹਾਂ ਬਿਜ਼ਨਸ ਦੀ, ਔਰ ਨੰਬਰ ਹੈ 905-500-1313, 905-500-1313 'ਤੇ ਕਾਲ ਕੀਤੀ ਜਾ ਸਕਦੀ ਹੈ। ਡਲਾ ਸਾਹਿਬ, ਅਗਲੀ ਗੱਲਬਾਤ, ਅਗਲੀ ਗੱਲ ਕਰੋਨਾ ਵਾਇਰਸ ਦੀ ਆ। ਸਾਡੀਆਂ ਕੰਟਰੀ ਆ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਬਹੁਤ ਹੀ ਚਿੰਤਤ ਆ, ਔਰ ਆਏ ਦਿਨ ਲੋਕਡਾਊਨ 'ਤੇ ਲੋਕਡਾਊਨ ਵਧਾ ਰਹੇ ਨੇ, ਔਰ ਸਾਨੂੰ ਇਹ ਲੱਗ ਰਿਹਾ ਕਿ ਆਪਣੇ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਕੋਈ ਕਿਸੇ ਨੂੰ ਇਹ ਚੀਜ਼ ਦਾ ਫਿਕਰ ਨਹੀਂ ਹੈ
ਜੀ। ਡਲਾ ਸਾਹਿਬ, ਇੰਡੀਆ 'ਚ ਵੀ ਬਕਾਇਦਾ ਫਿਕਰ ਹੈ, ਦੇਖੋ ਸਾਡੇ 2 ਵੈਕਸੀਨਾਂ ਤਾਂ ਬਣ ਗਈਆਂ ਔਰ 4 ਹੋਰ ਬਣਨ ਵਾਲੀਆਂ ਨੇ, ਔਰ 16 ਤਰੀਕ ਤੋਂ ਸਾਡੇ ਵੈਕਸੀਨ ਲੱਗਣੀ ਵੀ ਸ਼ੁਰੂ ਹੋ ਜਾਣੀ ਹੈ। ਸੋ ਇਹੋ ਜਿਹੀ ਗੱਲ ਨਹੀਂ ਕਿ ਫਿਕਰ ਨਹੀਂ, ਦੇਖੋ
ਕੁਦਰਤੀ ਤੌਰ ਤੇ ਸਾਡਾ ਮੀਡੀਆ ਜਿਹੜਾ ਹੈਗਾ ਉਹ ਫਿਰ ਜਿਹੜੇ ਆ ਚੋਣ ਪ੍ਰਚਾਰ ਕਰਦੇ ਫਿਰਦੇ ਨੇ, ਇਲੈਕਸ਼ਨ ਅਨਾਊਂਸ ਕੀਤੀ ਆ ਕੈਪਟਨ ਸਾਹਿਬ ਨੇ, ਤਾਂ ਚੋਣ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਰਾਹੀਂ, ਕਿਸੇ ਨੇ ਜਿਹੜੇ ਚੋਣ ਪ੍ਰਚਾਰ ਕਰਦੇ ਸੀ, ਈਵਨ ਕਿ ਲੀਡਰ ਵੀ, ਉਹਨਾਂ ਨੇ ਕਿਸੇ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ।
ਮੈਨੂੰ ਤੁਸੀਂ ਸਵਾਲ ਦੁਬਾਰਾ ਕਰੋਗੇ?
ਮੈਂ ਕਿਹਾ ਕੋਈ ਵੀ ਸੇਫਟੀ ਨਹੀਂ ਵਰਤ ਰਿਹਾ ਉੱਥੇ।
ਨਹੀਂ ਦੇਖੋ, ਪਹਿਲਾਂ ਤਾਂ ਅਸੀਂ ਇੱਕ ਗੱਲ ਸਮਝੀਏ ਕਿ ਭਾਰਤ ਦੀ ਆਬਾਦੀ 130 ਕਰੋੜ ਹੈ, ਔਰ ਤੁਹਾਡੇ ਮੈਂ ਕੱਲ ਪਰਸੋਂ ਵੀ ਪੁੱਛਿਆ ਸੀ ਤੁਹਾਡੇ ਕੈਨੇਡਾ ਦੀ ਆਬਾਦੀ, ਤੁਸੀਂ ਮੈਨੂੰ 3.5 ਕਰੋੜ ਦੱਸੀ ਸੀ, ਚਲੋ 4 ਕਰੋੜ ਹੋਊਗੀ, ਠੀਕ ਹੈ। ਅਸਲ 'ਚ ਇਹ ਇੱਕ ਤਾਂ ਕੁਦਰਤ ਦੀ ਬਖਸ਼ਿਸ਼ ਹੈ, ਮੈਂ ਇਹ ਮੰਨਦਾ ਕਿ ਸਾਡੇ ਮੁਲਕ ਦੇ ਵਿੱਚ ਠੀਕ ਹੈ 1.5 ਲੱਖ ਤੋਂ ਜ਼ਿਆਦਾ ਮੌਤਾਂ ਤਾਂ ਇੰਡੀਆ ਦੇ ਵਿੱਚ ਵੀ ਹੋ ਚੁੱਕੀਆਂ ਨੇ, ਸੋ ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਸਾਡੇ ਇੱਥੇ ਕਰੋਨਾ ਨੇ ਆਪਣਾ ਅਟੈਕ ਨਹੀਂ ਕੀਤਾ, ਬਹੁਤ ਅਟੈਕ ਕੀਤਾ, ਪਰ ਫਿਰ ਵੀ ਕੁਦਰਤ ਦੀ ਬਖਸ਼ਿਸ਼ ਹੈ ਕਿ ਸਾਡੇ ਕੁੱਲ ਕੇਸ ਨੇ ਜਿਹੜੇ ਹਜੇ ਮੈਨੂੰ ਲੱਗਦਾ ਇਹ 1 ਕਰੋੜ ਤੇ 10 ਲੱਖ ਤੋਂ ਉੱਤੇ ਨਹੀਂ ਗਏ, ਜਦਕਿ ਖਤਰਾ ਇਹ ਸੀ ਕਿ ਬਹੁਤ ਤੇਜ਼ੀ ਦੇ ਨਾਲ ਇੱਥੇ ਕੇਸ ਨੇ ਜਿਹੜੇ ਉਹ ਵੱਧ ਸਕਦੇ ਨੇ, ਪਰ ਉਹ ਨਹੀਂ ਵਧੇ, ਇਹ ਰੱਬ ਦਾ ਬਹੁਤ ਬਹੁਤ ਸ਼ੁਕਰ ਹੈ, ਪਰਮਾਤਮਾ ਦਾ। ਹਾਲਾਂਕਿ ਸਾਡੇ ਕਈ ਸੂਬੇ ਨੇ ਜਿਵੇਂ ਮਹਾਰਾਸ਼ਟਰ ਹੈ, ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡੀ ਤਬਾਹੀ ਹੈ ਜਿਹੜੀ ਕੋਰੋਨਾ ਵਾਇਰਸ ਕਰਕੇ ਹੋਈ ਹੈ, ਨਾ ਕੇਵਲ ਆਰਥਿਕਤਾ ਬਲਕਿ ਜਾਨ ਮਾਲ ਦਾ ਵੀ ਉੱਥੇ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਹੋਇਆ। ਪੰਜਾਬ 'ਚ ਵੀ 5,000 ਤੋਂ ਜ਼ਿਆਦਾ ਲੋਕ ਨੇ ਜਿਹੜੇ ਉਹ ਦੁਨੀਆਂ ਤੋਂ ਚਲੇ ਗਏ ਇਹਦੇ ਕਰਕੇ। ਸੋ ਨੁਕਸਾਨ ਤਾਂ ਹੋਇਆ, ਪਰ ਸਾਡੀ ਆਬਾਦੀ ਬਹੁਤ ਜ਼ਿਆਦਾ ਹੈ, 130 ਕਰੋੜ ਦੀ ਆਬਾਦੀ ਹੈ, 130 ਕਰੋੜ ਦੀ ਆਬਾਦੀ ਦੀਆਂ ਜ਼ਰੂਰਤਾਂ ਦੇ ਮੁਤਾਬਕ ਜਿਹੜੇ ਲੋਕ ਨੇ ਉਹ ਫਿਰ ਵੀ ਡਟੇ ਹੋਏ ਨੇ ਆਪਣੇ ਵੱਲੋਂ। ਦੇਖੋ, ਸਭ ਤੋਂ ਮੈਂ ਇਹ ਕਹੂੰਗਾ ਕਿ ਦੁਨੀਆਂ ਦੇ ਕਿਸੇ ਵੀ ਮੁਲਕ ਨਾਲੋਂ ਜ਼ਿਆਦਾ ਮਾਸਕ ਨੇ ਜਿਹੜੇ ਉਹ ਸਾਡੇ ਭਾਰਤ ਦੇ ਲੋਕਾਂ ਨੇ ਪਾਏ ਨੇ। ਉਹ ਠੀਕ ਹੈ ਕਿ ਹੁਣ ਜਦੋਂ ਥੋੜ੍ਹੀ ਜਿਹੀ ਉਹਦੀ ਦਰ ਘਟੀ ਹੈ ਕੋਰੋਨੇ ਦੀ ਕਾਫੀ ਜ਼ਿਆਦਾ, ਉਸ ਤੋਂ ਬਾਅਦ ਲੋਕ ਰੈਲੀਆਂ ਰੂਲੀਆਂ 'ਚ ਇਕੱਠੇ ਹੋ ਰਹੇ ਨੇ, ਪਰ ਇਹ ਨਹੀਂ ਅਸੀਂ ਕਹਿ ਸਕਦੇ ਕਿ ਇੱਥੇ ਚਿੰਤਾ ਨਹੀਂ। ਦੇਖੋ, ਨਰਿੰਦਰ ਮੋਦੀ ਦੀ ਸਰਕਾਰ ਨੇ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਕੋਰੋਨਾ ਨੂੰ ਕੰਟਰੋਲ ਕਰਨ ਦੇ ਵਿੱਚ ਜਿਸ ਤਰ੍ਹਾਂ ਦੇ ਫੈਸਲੇ ਲਏ ਨੇ, ਸਭ ਤੋਂ ਪਹਿਲਾਂ ਮੁਲਕ ਕਿਸੇ ਕੰਪਲੀਟ ਮੁਲਕ 'ਚ ਸਭ ਤੋਂ ਪਹਿਲਾਂ ਲੋਕਡਾਊਨ ਹੈ ਜਿਹੜਾ ਉਹ ਇੰਡੀਆ 'ਚ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਲਾਇਆ ਗਿਆ। ਦੂਸਰੇ ਮੁਲਕਾਂ ਤੋਂ ਵੀ ਪਹਿਲਾਂ ਕੰਪਲੀਟ ਲੋਕਡਾਊਨ ਸਾਡੇ ਲੱਗਿਆ, ਦੂਜੇ ਮੁਲਕਾਂ 'ਚ ਹਜੇ ਕੰਪਲੀਟ ਲੋਕਡਾਊਨ ਨਹੀਂ ਸੀ, ਉੱਥੇ ਉਦੋਂ ਲੋਕਡਾਊਨ ਲੱਗਿਆ ਜਦੋਂ ਬਹੁਤ ਵੱਡੀ ਤਬਾਹੀ ਹੋਈ। ਉਹ ਠੀਕ ਹੈ, ਕਈ ਗੱਲਾਂ ਇਹੋ ਜਿਹੀਆਂ ਵੀ ਆਈਆਂ ਵੀ ਥਾਲੀਆਂ ਵਜਾ ਲਓ ਠੀਕ ਹੋ ਜੂਗਾ, ਉਹ ਹਰੇਕ ਦੀ ਆਪਣੀ ਸੋਚ ਹੈ, ਕੋਈ ਨਾ ਕੋਈ ਉਹਦੇ ਪਿੱਛੇ ਫੈਕਟਰ ਹੋ ਸਕਦੇ ਨੇ, ਪਰ ਨਰਿੰਦਰ ਮੋਦੀ ਦੀ ਸਰਕਾਰ ਨੇ ਜਿਸ ਤੇਜ਼ੀ ਦੇ ਨਾਲ ਸ਼ੁਰੂ ਦੇ ਵਿੱਚ ਲੋਕਡਾਊਨ ਲਾਇਆ ਔਰ ਕਰਫਿਊ ਵੀ ਇੰਪੋਜ਼ ਕੀਤੇ ਗਏ, ਉਹਦਾ ਫਾਇਦਾ ਹੋਇਆ ਇੰਡੀਆ ਨੂੰ, ਔਰ ਅੱਜ ਹੌਲੀ ਹੌਲੀ ਅਸੀਂ ਉਹ ਖਤਰਨਾਕ ਸਥਿਤੀ 'ਚੋਂ ਬਾਹਰ ਆ ਗਏ ਹਾਂ, ਔਰ 2 ਵੈਕਸੀਨਾਂ ਸਾਡੇ ਬਣ ਗਈਆਂ, ਔਰ 1 ਵੈਕਸੀਨ ਸਾਡਾ ਸਮਝੌਤਾ ਹੋ ਗਿਆ ਉਹ ਬ੍ਰਾਜ਼ੀਲ ਵਰਗੇ ਮੁਲਕਾਂ, ਕਈ ਮੁਲਕਾਂ ਦੇ ਵਿੱਚ ਵੀ ਹੁਣ ਵੈਕਸੀਨ ਜਾਣੀ ਹੈ ਇੰਡੀਆ ਤੋਂ। ਸੋ ਆਉਂਦੇ ਦਿਨਾਂ 'ਚ ਇੰਡੀਆ 'ਚ 4 ਵੈਕਸੀਨ ਹੋਰ ਤਿਆਰ ਹੋ ਰਹੇ ਨੇ। ਸੋ ਮੈਨੂੰ ਇਹ ਲੱਗਦਾ ਕਿ 16 ਜਨਵਰੀ ਤੋਂ ਵੈਕਸੀਨ ਲੱਗਣੇ ਸ਼ੁਰੂ ਹੋ ਜਾਣੇ ਨੇ, ਔਰ 30 ਕਰੋੜ ਲੋਕਾਂ ਨੂੰ ਬਹੁਤ ਜਲਦ ਪਹਿਲੇ ਗੇੜ ਦੇ ਵਿੱਚ ਵੈਕਸੀਨ ਦੇ ਲਈ ਜਿਹੜਾ ਹੈ ਉਹਨਾਂ ਨੂੰ ਇੰਜੈਕਸ਼ਨ ਦਿੱਤੇ ਜਾਣਗੇ
ਜੀ। ਔਰ ਮੇਰੇ ਨਾਲ ਸਾਡੇ ਚਰਨਜੀਤ ਬਰਾੜ ਸਾਹਿਬ ਨੇ, ਸਾਡੇ ਮੈਂਬਰ ਨੇ ਮੀਡੀਆ ਦੇ, ਸਾਡੇ ਸਤਿਕਾਰਯੋਗ ਸ਼ਖਸੀਅਤ ਆ ਚਰਨਜੀਤ ਬਰਾੜ ਸਾਹਿਬ, ਮੇਰੇ ਨਾਲ ਲਾਈਨ ਤੇ ਨੇ, ਔਰ ਇਹਨਾਂ ਵੱਲੋਂ ਵੀ ਇੱਕ ਪ੍ਰੋਗਰਾਮ ਆ ਜਿਹੜੇ ਅਲੀਕੇ ਗਏ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਅਸੀਂ। ਬਰਾੜ ਸਾਹਿਬ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਜਗਰਾਜ ਜੀ, ਤੁਸੀਂ ਬਿਲਕੁਲ ਠੀਕ ਹੈ, ਇਸ ਵਾਰੀ ਲੋਹੜੀ ਬੜੇ ਵਿਲੱਖਣ ਤਰੀਕੇ ਨਾਲ ਮਨਾਈ ਜਾ ਰਹੀ ਹੈ ਜੀ। ਇੱਥੇ ਕਿਸਾਨਾਂ ਦੇ ਵਿੱਚ ਤਾਂ ਰੋਸ ਹੈਗਾ ਹੀ ਆ, ਪੰਜਾਬ ਭਾਰਤ ਦੇ ਵਿੱਚ, ਪਰ ਇੱਥੇ ਕਿਸਾਨਾਂ ਦੇ ਪੁੱਤਰ ਧੀਆਂ ਰਹਿੰਦੇ ਨੇ, ਉਹ ਲੋਕ ਰਹਿੰਦੇ ਨੇ ਜਿਹੜੇ ਹਮੇਸ਼ਾ ਹੀ ਮਿਹਨਤਕਸ਼ ਲੋਕਾਂ ਦਾ ਸਾਥ ਦਿੰਦੇ ਨੇ। ਸ਼ੋਪਰਜ਼ ਵਰਲਡ ਦੇ ਕੋਨੇ ਤੇ 4:30 ਤੋਂ ਲੈ ਕੇ 7 ਵਜੇ ਤੱਕ ਇੱਥੇ ਉਹ ਜਿਹੜੇ ਬਿੱਲ ਨੇ ਕਿਸਾਨ ਵਿਰੋਧੀ, ਉਹਨਾਂ ਦੀਆਂ ਕਾਪੀਆਂ ਫਾੜੀਆਂ ਜਾਣਗੀਆਂ। ਕੋਵਿਡ ਦੀਆਂ ਇੰਸਟਰਕਸ਼ਨਸ ਨੂੰ ਧਿਆਨ ਵਿੱਚ ਰੱਖਿਆ ਜਾਊਗਾ, ਦੂਰ ਦੂਰ ਖੜਿਆ ਜਾਊਗਾ, ਨਾਲ ਹੀ ਜਿਹੜੇ ਨਵੀਂ ਕਿਸਮ ਦੀਆਂ ਬੋਲੀਆਂ, ਨਵੀਂ ਕਿਸਮ ਦੇ ਗੀਤ ਆਏ ਨੇ ਉਹ ਗਾਏ ਜਾਣਗੇ। ਮੋਦੀ ਗੱਪਾਂ ਵਾਲਾ ਹੋ, ਮੋਦੀ ਗੱਪ ਚਲਾਈ ਹੋ, ਕਿਸਾਨੀ ਸੇਲ ਤੇ ਲਾਈ ਹੋ, ਇਹੋ ਜਿਹੀਆਂ ਜਿਹੜੀਆਂ ਬੋਲੀਆਂ ਵਗੈਰਾ ਪਾ ਕੇ ਉਹਨਾਂ ਨੇ ਆਪਣਾ ਰੋਸ ਆ ਜਿਹੜਾ ਉਹਦਾ ਵਿਖਾਵਾ ਕਰਨਾ। ਦੋਸਤੋ, ਤੁਸੀਂ ਵੀ ਜ਼ਰੂਰ ਆਇਓ ਸ਼ੋਪਰਜ਼ ਵਰਲਡ ਦੇ ਕੋਨੇ ਦੇ ਉੱਤੇ ਸ਼ਾਮ ਨੂੰ 4:30 ਤੋਂ 7 ਵਜੇ ਤੱਕ, ਤੁਹਾਡੇ ਧਿਆਨ 'ਚ ਲਿਆ ਦਿਆਂ ਜੀ। ਜਗਰਾਜ ਜੀ, ਲਗਾਤਾਰ 1.5 ਮਹੀਨੇ ਤੋਂ ਜਦੋਂ ਤੋਂ ਪੰਜਾਬ 'ਚ ਕਿਸਾਨੀ ਸੰਘਰਸ਼ ਚੱਲਿਆ, ਇੱਥੇ 100-150 ਨੌਜਵਾਨ ਹਰੇਕ ਸਨਿਚਰ ਐਤਵਾਰ ਇਕੱਠੇ ਹੁੰਦੇ ਨੇ ਜੀ। ਇਹ ਬੜਾ ਵੱਡਾ ਕੰਮ ਆ ਜੀ, ਹਰ ਸਨਿਚਰ ਐਤਵਾਰ ਇਕੱਠੇ ਹੋਣਾ, ਪਰ ਹੁਣ ਤੁਹਾਨੂੰ ਪਤਾ ਵੀ ਅੱਗੇ ਕੱਲ੍ਹ ਤੋਂ ਸਟੇ ਐਟ ਹੋਮ ਆਰਡਰਸ ਨੇ, ਅੱਜ ਦਾ ਦਿਨ ਹੈਗਾ, ਅੱਜ ਦਾ ਦਿਨ ਉਹਨਾਂ ਨੇ ਮੇਰੀ ਡਿਊਟੀ ਲਾਈ ਸੀ, ਸੁਨੇਹਾ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਜੀ ਮੈਨੂੰ, ਮਿਹਰਬਾਨੀ।
ਬਰਾੜ ਸਾਹਿਬ ਤੁਹਾਨੂੰ ਮੈਂ ਲਾਈਨ ਤੇ ਰੱਖੂੰਗਾ, ਮੇਰੇ ਨਾਲ ਸੁਰਿੰਦਰ ਡੱਲਾ ਜੀ ਵੀ ਨੇ। ਔਰ ਬਰਾੜ ਸਾਹਿਬ, ਤੁਸੀਂ ਇਸ ਲੋਕਡਾਊਨ ਨੂੰ ਜਿਹੜੇ ਇੱਕ ਤਾਂ ਗੱਲ ਹੋਰ ਵੀ ਆ, ਜਿਹੜੇ ਭਾਵਾਂ ਇਹ ਬਿੱਲ ਰੱਦ ਵੀ ਹੋ ਜਾਣ, ਜਿਹੜੇ ਲੋਕਾਂ ਦੇ ਪਰਿਵਾਰਾਂ ਦੇ ਜੀ ਆ ਜਿਹੜੇ 70 ਦੇ ਕਰੀਬ ਆ ਜਿਹੜੇ ਚਲੇ ਗਏ ਨੇ, ਉਹ ਘਾਟਾ ਕੌਣ ਪੂਰਾ ਕਰੂਗਾ, ਉਹਦਾ ਕੌਣ ਜ਼ਿੰਮੇਵਾਰ ਆ?
ਇਹ ਘਾਟੇ ਲਈ ਸਿੱਧੇ ਤੌਰ ਤੇ ਅੰਬਾਨੀ, ਅਡਾਨੀ, ਮੋਦੀ, ਅਮਿਤ ਸ਼ਾਹ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜ਼ਿੰਮੇਵਾਰ ਆ ਜੀ। ਅਜੇ ਹੋਰ ਬਹੁਤ ਵੱਡੇ ਵੱਡੇ ਘਾਟੇ ਪਾਉਣੇ ਪੈਣੇ ਨੇ ਜੀ। ਦੁਨੀਆ ਲੈਵਲ ਤੇ ਇਹਨਾਂ ਨੇ 90-91 ਦੇ ਵਿੱਚ ਇਹ ਪਾਲਿਸੀਜ਼ ਬਣਾਈਆਂ ਸੀ ਵੀ ਅਫਰੀਕਾ ਤੇ ਏਸ਼ੀਆ ਦਾ ਜਿਹੜਾ ਖੇਤੀ ਸੈਕਟਰ ਆ ਉਹਦੇ ਤੇ ਕਬਜ਼ਾ ਕਰਨਾ ਹੈ। ਜਗਰਾਜ ਜੀ, ਉਹ ਦਿਨ ਦੂਰ ਨਹੀਂ ਜਿੱਥੇ ਜਿਹੜੀਆਂ ਫਸਲਾਂ ਵੀ ਉੱਗਿਆ ਕਰਨਗੀਆਂ, ਵੈਸੇ ਤਾਂ ਹੁਣ ਵੀ ਬੀਜ ਵੀ ਉਹਨਾਂ ਤੋਂ ਹੀ ਲਿਆ ਜਾਂਦਾ ਹੈ। ਅੱਗੇ ਹੋਰ ਮਤਲਬ ਬੜਾ ਘਨੌਣੇ ਕਿਸਮ ਦਾ ਕੰਮ ਸ਼ੁਰੂ ਹੋ ਰਿਹਾ। ਸਪੋਜ਼ ਕਿਸੇ ਨੇ 1,000 ਏਕੜ ਤੇ ਕੰਟਰੈਕਟ ਫਾਰਮਿੰਗ ਸ਼ੁਰੂ ਕਰ ਲਈ, ਨੇੜੇ 2-2, 4-4 ਏਕੜ ਵਾਲੇ ਗਰੀਬ ਕਿਸਾਨ ਨੇ, ਉਹਨਾਂ ਨੇ ਕਹਿਣਾ ਜੀ ਤੁਸੀਂ ਜਿਹੜਾ ਜਿਹੜੀ ਫਸਲ ਬੀਜਦੇ ਹੋ ਇਹਦੇ ਬੀਜ ਘਟੀਆ ਕਿਸਮ ਤੇ ਸੀ, ਕ੍ਰੋਸ ਪੋਲੀਨੇਸ਼ਨ ਹੁੰਦੀ ਹੈ, ਇਹ ਬੀਜ ਆ ਜਿਹੜੇ ਇਹਨਾਂ ਦੇ ਜਿਹੜੇ ਪੋਲਨ ਗ੍ਰੇਨਸ ਨੇ ਉਹ ਸਾਡੀ ਫਸਲ ਤੇ ਆਉਂਦੇ ਨੇ, ਸਾਡੀ ਫਸਲ ਦੀ ਕੁਆਲਿਟੀ ਘਟੀਆ ਹੁੰਦੀ ਹੈ। ਅਲਟੀਮੇਟਲੀ ਇਹਨਾਂ ਨੇ ਆਪਣਾ ਐਮਪਾਇਰ ਆ ਜਿਹੜਾ ਉਹ ਸਿਰਜਣ ਦੀ ਕੋਸ਼ਿਸ਼ ਕਰਨੀ ਹੈ ਜੀ। ਪੰਜਾਬ ਦੇ ਕਿਸਾਨ ਮੈਨੂੰ ਤਾਂ ਇਹ ਲੱਗਦਾ ਜੀ ਦੁਨੀਆਂ ਭਰ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਰਾਹ ਦਿਖਾ ਰਹੇ ਨੇ। ਆਉਂਦੇ ਸਾਲਾਂ 'ਚ ਤੁਸੀਂ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਵੇਖੋਗੇ ਕਿਵੇਂ ਇਹ ਪ੍ਰੋਟੈਸਟ ਤੇਜ਼ ਹੁੰਦੇ ਨੇ। ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ ਜਿਹੜਾ ਜਿਹਨਾਂ ਨੇ ਉਦੋਂ ਬਣਾਏ ਸੀ ਅੱਜ ਤੋਂ 35 ਸਾਲ ਪਹਿਲਾਂ, ਉਹਦੇ ਖਿਲਾਫ਼ ਰੋਹ ਕਿਵੇਂ ਸਾਰੀ ਦੁਨੀਆਂ ਦੇ ਵਿੱਚ ਫੈਲਦਾ ਜੀ, ਆਉਂਦੇ ਦਿਨਾਂ 'ਚ ਵੇਖਾਂਗੇ ਅਸੀਂ
ਜੀ। ਡੱਲਾ ਸਾਹਿਬ, ਜਿਹੜੇ ਲੋਕ ਆ ਹੁਣ ਫਰਜ਼ ਕਰ ਲਓ ਆਪਾਂ ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜਾ ਤਕੜਾ ਪਰਿਵਾਰ ਹੁੰਦਾ ਸੀ ਉਹ ਆਪਣੀ ਵੱਟ ਦੇ ਉੱਪਰ ਛਪੈਦਾ ਹੀ ਬੀਜ ਦਿੰਦਾ ਸੀ, ਤੇ ਨਾਲ ਦੇ ਜਿਹਦੇ ਵਿਚਾਰੇ ਮੇਰੇ ਵਰਗੇ ਦੇ ਕਿੱਲਾ ਦੇ 2 ਕਿੱਲੇ ਜ਼ਮੀਨ ਸੀ ਉਹਦੀ 4 ਕਿੱਲਾ ਤਾਂ ਵੈਸੇ ਹੀ ਮਰ ਜਾਂਦੀ ਸੀ, ਕੋਈ ਪਾਪੂਲਰ ਬੀਜ ਦਿੰਦਾ ਸੀ 5 ਕਿੱਲਿਆਂ ਦੇ ਵਿੱਚ ਉਹਦੇ ਨਾਲ ਦੇ। ਵੈਸੇ ਇੱਕ ਤਾਂ ਮੈਂ ਨਾਂ ਨਹੀਂ ਲਊਂਗਾ, ਇੱਕ ਡੇਰਾ ਸੀ ਪੰਜਾਬ ਦੇ ਵਿੱਚ, ਉਹ ਜਿੱਥੇ ਵੀ ਡੇਰਾ ਦੁਨੀਆਂ ਦੇ ਸਾਰੇ ਪੰਜਾਬ ਦੇ ਵਿੱਚ ਉਹਨੇ ਕੀ ਸਾਰੀ ਦੁਨੀਆਂ 'ਚ ਪਾਏ ਹੋਏ ਨੇ, ਔਰ ਜਿਹੜਾ ਡੇਰੇ ਦੇ ਕੋਲੇ ਜ਼ਮੀਨ 5-4 ਕਿੱਲੇ ਸੀ ਉਹ ਧੱਕੇ ਨਾਲ ਹੀ ਕਬਜ਼ਾ ਕਰ ਲੈਂਦੇ ਆ, ਉਹ ਜਾਂ ਉਹਦਾ ਰਾਹ ਬੰਦ ਕਰ ਦਿੰਦੇ ਆ ਧੱਕੇ ਨਾਲ, ਗਰੀਬ ਦਾ ਵਿਚਾਰੇ ਦਾ 2 ਕਿੱਲਿਆਂ ਵਾਲੇ ਦਾ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਇਹਨਾਂ ਨੇ 1000 ਕਿੱਲੇ ਦਾ ਲਿਆ ਕੰਟਰੈਕਟ ਫਾਰਮਰਿੰਗ, ਤੇ ਜਿਹੜਾ 2-3 ਕਿੱਲਿਆਂ ਵਾਲਾ ਉਹਨੂੰ ਤਾਂ ਵੈਸੇ ਹੀ ਮਿਲਣਾ ਦਾ ਰੋਲ ਦੇਣਾ ਇਹਨਾਂ ਨੇ। ਡੱਲਾ ਸਾਹਿਬ, ਡੱਲਾ ਸਾਹਿਬ ਦੀ ਆਵਾਜ਼ ਜੀ, ਚਰਨਜੀਤ ਜੀ ਤੁਸੀਂ ਕੀ ਕਹੋਗੇ ਇਹਦੇ ਬਾਰੇ?
ਬਿਲਕੁਲ ਜੀ, ਇਹ ਐਕਚੁਅਲੀ ਨਾ ਜਗਰਾਜ ਜੀ, ਜਿਹੜੇ ਦੁਨੀਆਂ ਭਰ ਦੇ ਇਹ ਮੁਨਾਫਾਖੋਰ ਨੇ ਨਾ, ਇਹਨਾਂ ਨੇ ਬੜੀ ਤਕੜੀ ਸਕੀਮ ਬਣਾਈ ਹੈ ਜੀ। ਇਹਨਾਂ ਨੇ ਅਲਟੀਮੇਟਲੀ ਕੀ ਕਰਨਾ, ਅਲਟੀਮੇਟਲੀ ਇਹਨਾਂ ਨੇ ਦੁਨੀਆਂ ਭਰ ਦੀ ਖੇਤੀ ਤੇ ਕਬਜ਼ਾ ਕਰਨਾ ਜੀ, ਤੇ ਇਹ ਸੋਚਦੇ ਨੇ ਬਾਕੀ ਚੀਜ਼ਾਂ ਤਾਂ ਅਸੀਂ ਵੇਚਦੇ ਹਾਂ, ਸਾਰਾ ਕੁਛ ਕਰਦੇ ਹਾਂ, ਤੁਹਾਨੂੰ ਪਤਾ ਐਡੇ ਐਡੇ ਸਟੋਰ ਨੇ, ਇਹ ਕਹਿੰਦੇ ਉਹ ਚੀਜ਼ ਦੇ ਵਿੱਚ ਬਿਜ਼ਨਸ ਐਂਟਰ ਕਰੋ ਜਿਹੜੀ ਚੀਜ਼ ਲੋਕ ਰੋਜ਼ ਖਾਂਦੇ ਨੇ। ਇਹ ਤੁਹਾਡੀ ਗੱਲ ਠੀਕ ਹੈ ਜੀ, ਨੇੜ ਤੇੜ ਦੇ ਜਿਹੜੇ ਛੋਟੇ ਜ਼ਮੀਨਾਂ ਵਾਲੇ ਨੇ ਅਲਟੀਮੇਟਲੀ ਉਹ ਮਜਬੂਰ ਹੋਣਗੇ ਬਈ ਉਹ ਵੱਡੇ ਮਗਰਮੱਛਾਂ ਨੂੰ ਫਸਲਾਂ ਆਪਣੀਆਂ ਜਿਹੜੀਆਂ ਜ਼ਮੀਨਾਂ ਵੇਚਣ ਦੇ ਲਈ। ਇਸੇ ਕਰਕੇ ਮੈਂ ਕਹਿੰਦਾ ਨਾ, ਇਹਨਾਂ ਨੇ ਆਪਣਾ ਸਾਮਰਾਜ ਸਿਰਜਣਾ ਪੂਰੇ ਦਾ ਪੂਰਾ, ਜਿਹੜੀਆਂ ਮਤਲਬ ਜਿਹੜੀ ਜ਼ਮੀਨਾਂ ਨੇ ਜਿਹੜੀਆਂ ਉਪਜਾਊ ਨੇ ਉਹਨਾਂ ਦੇ ਕਬਜ਼ਾ ਕਰਨਾ ਜੀ ਇਹਨਾਂ ਨੇ
ਜੀ। ਔਰ ਦੂਸਰੇ ਨੰਬਰ ਤੇ ਬਰਾੜ ਸਾਹਿਬ, NRI ਵੀਰ ਜਿਹੜੇ ਬਾਹਰ ਬੈਠੇ ਨੇ ਉਹਨਾਂ ਦੇ ਬਾਰੇ ਤੁਸੀਂ ਕਹਿਣਾ ਚਾਹੋਗੇ, ਕਿਉਂਕਿ ਹਰੇਕ ਘਰ ਨੇ ਹਰੇਕ ਪਿੰਡ ਨੇ ਲਿਮਟਾਂ ਚੱਕੀਆਂ ਹੋਈਆਂ ਔਰ ਸਾਰੇ ਨੰਬਰ ਆ ਜਿਹੜੇ ਉਹ ਬੈਂਕਾਂ ਕੋਲੇ ਵੀ ਨੇ ਔਰ ਦੂਸਰੇ ਪਾਸੇ ਸਾਰਿਆਂ ਕੋਲ ਨੇ, ਕਿ ਕਿਹਦੀ ਜ਼ਮੀਨ ਕਿੰਨੀ ਇੱਥੇ ਪਈ ਆ, ਕਿੰਨੀ ਦੇਰ ਤੋਂ ਉਹ ਕੈਨੇਡਾ ਅਮਰੀਕਾ ਰਹਿ ਰਹੇ ਨੇ।
ਦੋ ਸ਼ਬਦ ਮੈਂ ਵੀ ਬੋਲ ਲੈਣਾ, ਦੋ ਸ਼ਬਦ ਮੈਨੂੰ ਵੀ ਲਾ ਲੈਣ ਦਿਓ।
ਹਾਂਜੀ ਹਾਂਜੀ, ਡੱਲਾ ਸਾਹਿਬ
ਮੈਂ ਕਿਹਾ ਦੋ ਸ਼ਬਦ ਮੈਨੂੰ ਵੀ ਲਾ ਲੈਣ ਦਿਓ, ਠੀਕ ਹੈ। ਮੈਂ ਕਹਿੰਦਾ ਇਹ ਗੱਲ ਠੀਕ ਹੈ ਕਿ ਸਾਡੀਆਂ ਜ਼ਮੀਨਾਂ ਬਚਣੀਆਂ ਚਾਹੀਦੀਆਂ ਨੇ, ਪਰ ਮੈਂ ਭਾਈ ਬਰਾੜ ਸਾਹਿਬ ਦੀ ਮੈਂ ਇੱਕ ਗੱਲ ਨਾਲ ਥੋੜਾ ਜਿਹਾ ਸਹਿਮਤ ਹਾਂ, ਇਹਨਾਂ ਦੀ ਭਾਵਨਾ ਖੇਤੀ ਦੇ ਹੱਕ 'ਚ, ਮੈਂ ਵੀ ਖੇਤੀ ਦੇ ਹੱਕ 'ਚ, ਇਹਨਾਂ ਦੀ ਭਾਵਨਾ ਦਾ ਸਤਿਕਾਰ ਹੈ ਵੀ ਕਿਸਾਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਜ਼ਮੀਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਪਰ ਤੁਸੀਂ ਮੈਨੂੰ ਦੱਸੋ, ਜਿਹੜੇ ਪਿੰਡਾਂ 'ਚ ਵੱਟ ਤੇ ਸਫੈਦਾ ਲਾ ਜਾਂਦੇ ਸੀ, ਜਿਹੜੇ ਡੇਰੇ ਵਾਲੇ ਤੁਸੀਂ ਕਹਿੰਦੇ ਹੋ ਪਾਪੂਲਰ ਵੇਚ ਦਿੰਦੇ ਹੋ, ਕਿ ਉਹਨਾਂ ਦੇ ਪਿੱਛੇ ਵੀ ਅਡਾਨੀ ਤੇ ਅੰਬਾਨੀ ਹੈ? ਅਸਲ 'ਚ ਆਪਾਂ ਹਰ ਗੱਲ 'ਚ ਅੰਬਾਨੀ ਤੇ ਅਡਾਨੀਆਂ ਦੇ ਉੱਤੇ ਮੜ ਦਿੰਦੇ ਹਾਂ, ਇਹ ਵੀ ਸਾਡੀ ਮਾੜੀ ਮਾਨਸਿਕਤਾ ਹੈ। ਤੁਸੀਂ ਦੇਖੋ, ਮੈਂ ਤੁਹਾਨੂੰ ਪੰਜਾਬ ਦੀਆਂ 2 ਉਦਾਹਰਨਾਂ ਦਿੰਦਾ। ਸਨਅਤੀ ਕੇਂਦਰ ਹੈ ਪੰਜਾਬ ਦਾ ਲੁਧਿਆਣਾ, ਮਰੂਤੀ ਦੇ ਕੰਮ ਉੱਥੇ ਹੁੰਦੇ ਨੇ, ਸਾਡੇ ਕਪੂਰਥਲੇ 'ਚ ਰੇਲ ਗੱਡੀ ਦੇ ਇੰਜਣਾਂ ਦੇ ਡੱਬੇ ਬਣਦੇ ਨੇ ਰੇਲ ਗੱਡੀਆਂ ਦੇ, ਔਰ ਰੇਲ ਗੱਡੀ ਦੇ ਜਿਹੜਾ ਕੰਮ ਹੁੰਦਾ ਰੇਲ ਕੋਚ ਫੈਕਟਰੀ, ਹਜ਼ਾਰਾਂ ਅਲਾਈਡ ਛੋਟੀਆਂ ਛੋਟੀਆਂ ਇੰਡਸਟਰੀਆਂ ਉੱਥੇ ਸਪਲਾਈ ਕਰਦੀਆਂ। ਲੁਧਿਆਣੇ ਛੋਟੇ ਛੋਟੇ ਲੋਕ ਮਰੂਤੀ ਦੇ ਪਾਰਟਸ ਬਣਾਉਂਦੇ ਨੇ। ਹੀਰੋ ਸਾਈਕਲ ਇੱਕ ਇਹੋ ਜਿਹਾ ਜਿਹੜਾ ਆਪਾਂ ਨੂੰ ਪਤਾ 5-7 ਹਜ਼ਾਰ ਰੁਪਏ ਦਾ ਸਾਈਕਲ ਆਉਂਦਾ, 1100-1200 ਤੋਂ ਸ਼ੁਰੂ ਹੋਇਆ ਸੀ। 15,000 ਤੋਂ ਜ਼ਿਆਦਾ ਯੂਨਿਟ ਨੇ ਜਿਹੜੇ ਹੀਰੋ ਨੂੰ ਸਮਾਨ ਦਿੰਦੇ ਨੇ, ਕੋਈ ਟੱਲੀ ਦਿੰਦਾ, ਕੋਈ ਕਾਠੀ ਦਿੰਦਾ, ਕੋਈ ਗੱਦੀ ਦਿੰਦਾ, ਕੋਈ ਪੇਚ ਦਿੰਦਾ, ਕੋਈ ਤਾਰ ਦਿੰਦਾ ਸ਼ੀਸ਼ੇ ਵਾਲੀ, ਹੈਂਜੀ, ਕੋਈ ਬ੍ਰੇਕ ਵਾਲੀ ਤਾਰ ਦਿੰਦਾ, ਕੋਈ ਡਿਜੀਟਲ ਨੰਬਰ ਦਿੰਦਾ, ਕੋਈ ਸ਼ੀਸ਼ਾ ਦਿੰਦਾ, ਕੋਈ ਸ਼ੀਸ਼ੇ ਦੀ ਪਲਾਸਟਿਕ ਬੈਕਲਾਈਟ ਦਿੰਦਾ, ਕੋਈ ਸ਼ੀਸ਼ੇ ਦੇ ਉੱਪਰ ਲੱਗਣ ਵਾਲੀ ਰਬੜ ਦਿੰਦਾ। ਸੋ ਉਦਯੋਗ ਨੇ ਖੇਤੀ ਖਤਮ ਨਹੀਂ ਕਰਨੀ, ਇਹ ਅਸੀਂ ਲੋਕਾਂ ਅਸੀਂ ਆਪਣੇ ਕਿਸਾਨਾਂ ਨੂੰ ਵੀ ਗੁੰਮਰਾਹ ਕਰ ਰਹੇ ਹਾਂ। ਅੰਬਾਨੀ ਤੇ ਅੰਡਾਨੀ ਦੋਨੇ ਮਿਲ ਕੇ ਪੂਰੇ ਮੁਲਕ ਦੀ ਖੇਤੀ ਨਹੀਂ ਕਰਨ ਲੱਗੇ ਕਿਸਾਨ, ਇਹਦੇ 'ਚ ਕੋਈ ਦੋ ਰਾਏ ਨਹੀਂ, ਉਦਯੋਗ ਆਉਣਾ ਚਾਹੀਦਾ। ਅਸੀਂ ਫੂਡ ਪ੍ਰੋਸੈਸਿੰਗ ਉਦਯੋਗ ਕੀ ਹੈ, ਹੁਣ ਕਿਸਾਨ ਥੋੜ੍ਹੀ ਫੂਡ ਪ੍ਰੋਸੈਸਿੰਗ ਕਰਨਗੇ, ਇੰਡਸਟਰੀਅਲਿਸਟ ਹੀ ਕਰਨਗੇ ਨਾ। ਹੁਣ ਕੱਲ੍ਹ ਨੂੰ ਅਸੀਂ ਕਹਾਂਗੇ ਜੀ ਖੇਤੀ ਸੰਦਾਂ ਵਾਲੇ ਸੰਦ ਕਿਉਂ ਬਣਾਈ ਜਾਂਦੇ ਨੇ ਜੀ, ਇਹ ਤਾਂ ਕਿਸਾਨਾਂ ਦੇ ਧੰਦੇ 'ਚ ਆ ਗਏ, ਐਂ ਤਾਂ ਟਰੈਕਟਰ ਵੀ ਬਣਦੇ ਨੇ, ਟਰਾਲੀਆਂ ਵੀ ਬਣਦੀਆਂ ਨੇ, ਉਹ ਵਪਾਰ ਹੈ, ਉਦਯੋਗ ਹੈ। ਜੇ ਅਡਾਨੀ ਅੰਬਾਨੀ ਖੇਤੀ 'ਚ ਆਜੂਗਾ ਉਹਦਾ ਨੁਕਸਾਨ ਨਹੀਂ। ਫਰਕ ਕਿਸ ਗੱਲ ਦਾ ਹੈ ਕਿ ਕਾਨੂੰਨ ਬਰਾਬਰਤਾ ਦਾ ਬਣਨਾ ਚਾਹੀਦਾ, ਲੜਾਈ ਇਹ ਹੈ MSP ਦਾ ਕਾਨੂੰਨ ਹੋਣਾ ਚਾਹੀਦਾ, ਉਹਨਾਂ ਦੇ ਆਉਣ 'ਤੇ ਰੋਕ ਨਹੀਂ ਹੋਣੀ ਚਾਹੀਦੀ। ਸਾਡੇ ਮੁਲਕ 'ਚ ਕੀ ਹੋ ਰਿਹਾ, ਅਸੀਂ ਅੰਬਾਨੀ ਤੇ ਅੰਡਾਨੀ ਨੂੰ ਵਿਲਨ ਬਣਾ ਕੇ ਪੇਸ਼ ਕਰਤਾ। ਅਗਰ ਅੰਬਾਨੀ ਔਰ ਅੰਡਾਨੀ ਖੇਤੀ ਸੈਕਟਰ 'ਚ ਆ ਜਾਣਗੇ, ਕਾਨੂੰਨ ਸਾਡੇ ਚੰਗੇ ਹੋਣ, ਸਾਡੇ ਮੁਲਕ ਦਾ ਵੀ ਫਾਇਦਾ, ਸਾਡੇ ਕਿਸਾਨਾਂ ਦਾ ਵੀ ਫਾਇਦਾ। ਔਰ ਤੁਸੀਂ ਪੰਜਾਬ ਵਾਲੇ ਪੈਕਡ ਟਮਾਟਰ ਫਿਰ ਕੈਨੇਡਾ 'ਚ ਖਾਇਆ ਕਰੋਗੇ,
ਦੇਸੀ ਘਿਓ ਤੁਹਾਨੂੰ ਪੰਜਾਬ ਚੋਂ ਡੱਬਿਆਂ ਚ ਪੈਕ ਹੋ ਕੇ ਪਹੁੰਚੇਗਾ। ਸਾਡੇ ਬਹੁਤ ਸਾਰੇ ਐਕਸਪਰਟ ਨੇ ਜਿਹੜੇ ਹਰ ਗੱਲ ਨੂੰ ਅੰਬਾਨੀ ਅੰਡਾਨੀ ਦੇ ਨਾਲ ਜੋੜ ਦਿੰਦੇ ਨੇ।
ਅੰਡਾਨੀ
ਅੰਬਾਨੀ ਕਿੱਥੋਂ ਆ ਗਿਆ ਜੀ, ਦੱਸੋ ਸਾਡੀ ਸਰਕਾਰ ਦੇ ਫੈਸਲੇ ਗਲਤ ਹੈ।
ਜਗਰਾਜ ਜੀ ਮੈਂ ਇੱਕ ਬੇਨਤੀ ਕਰੂੰਗਾ, ਕੱਲ ਨੂੰ ਤੁਸੀਂ ਡੱਲਾ ਸਾਹਿਬ ਨੂੰ ਨਾ 12 ਵਜੇ ਤੋਂ ਲੈ ਕੇ 1 ਵਜੇ ਤੱਕ ਆਪਾਂ ਇਸੇ ਗੱਲ ਤੇ ਡਿਸਕਸ਼ਨ ਕਰਾਂਗੇ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ WTO ਦੀਆਂ ਪਾਲਿਸੀਜ਼ ਨੇ ਤੇ WTO ਦੀਆਂ ਪਾਲਿਸੀਜ਼ ਅੰਬਾਨੀ ਅਡਾਨੀ ਨੂੰ ਕਿਵੇਂ ਫਾਇਦਾ ਕਰਦੀਆਂ ਨੇ, ਕਿਸਾਨ ਦੇ ਕਿਵੇਂ ਵਿਰੋਧੀ ਨੇ, ਇਹ 1-2 ਮਿੰਟ ਦੀ ਗੱਲ
ਨਹੀਂ। ਜੈਟ ਸਮਝੌਤਾ ਮਨਮੋਹਨ ਸਿੰਘ ਉਹਨਾਂ ਨੇ ਸਾਈਨ ਕੀਤਾ ਸੀ ਭਾਈ ਸਾਹਿਬ, ਮੁਲਕ ਬਚਾਇਆ
ਡੱਲਾ ਸਾਹਿਬ, ਬਚਾਇਆ ਜਾਂ ਨਹੀਂ ਇਹ ਤਾਂ ਅਲੱਗ ਗੱਲ ਆ, ਪਰ ਕੱਲ ਨੂੰ ਆਪਾਂ 1 ਘੰਟਾ ਡਿਸਕਸ਼ਨ ਕਰੀਏ ਚੰਗਾ ਰਹੂਗਾ। ਹੁਣ ਤਾਂ ਮਿੰਟ ਹੀ ਦੋ ਰਹਿ ਗਏ,
4 ਘੰਟੇ ਕਰੋ ਸਰ। ਮੈਂ ਐਗਰੀਕਲਚਰ ਤੋਂ ਲੈ ਕੇ ਇਕਨੋਮਿਕਸ ਤੱਕ ਸਾਰੀ ਪੜ੍ਹੀ ਹੋਈ ਹੈ। ਤੁਹਾਡੀ 3 ਕਰੋੜ ਦੀ ਆਬਾਦੀ ਨੂੰ ਇੰਡੀਆ ਫੀਡ ਕਰ ਸਕਦਾ ਅਗਰ ਉਦਯੋਗ ਸਾਡੇ ਨਾਲ ਆ ਜਾਏ, ਪਰ ਕਾਨੂੰਨ ਗਲਤ ਨਹੀਂ ਹੋਣੇ ਚਾਹੀਦੇ।
ਗੱਲ
ਮੈਂ ਤੁਹਾਡੀ ਗੱਲ ਇੰਨੀ ਦੇਰ ਦਾ ਤਬਾਹ ਨਾ ਕਰੀਏ, ਉਦਯੋਗ ਔਰ ਕਿਸਾਨੀ ਮਿਲ ਕੇ ਚੱਲਣਗੇ ਤਾਂ ਮੁਲਕ ਦਾ ਭਲਾ ਹੋਊਗਾ। ਅਸੀਂ ਕਿਸਾਨਾਂ ਨੂੰ ਉਦਯੋਗਪਤੀਆਂ ਤੇ ਉਦਯੋਗਪਤੀਆਂ ਨੂੰ ਆਪਾਂ ਚੋਰ ਐਲਾਨ ਰਹੇ ਹਾਂ।
ਨਹੀਂ, ਪਹਿਲੀ ਗੱਲ ਤਾਂ ਮੈਂ ਨਾ ਤਾਂ ਚੋਰ ਕਿਹਾ ਨਾ ਮੈਂ ਉਦਯੋਗਪਤੀ ਕਿਹਾ ਹੈ। ਜੇ ਆਪਾਂ ਡਾਟਾ
ਨਹੀਂ, ਮੈਂ ਤੁਹਾਨੂੰ ਨਹੀਂ, ਮੈਂ ਸੋਸਾਇਟੀ ਦੇ ਉਸ ਹਿੱਸੇ ਦੀ ਗੱਲ ਕਰ ਰਿਹਾ ਜਿਹੜੇ ਕਹਿ ਰਹੇ ਨੇ ਕਿ ਅਡਾਨੀ ਤੇ ਅੰਬਾਨੀਆਂ ਕਰਕੇ ਸਾਰਾ ਸਾਡਾ ਕਿਸਾਨੀ ਤਬਾਹ ਹੋ ਜੂਗੀ।
ਨਹੀਂ ਹੋ ਰਿਹਾ, ਇੱਕ ਫੈਕਟਰ ਹੈਗਾ ਜੀ, ਇਹ ਫੈਕਟਰ ਹੈਗਾ ਅੰਬਾਨੀਆਂ ਅਡਾਨੀਆਂ ਨੇ, ਅੰਬਾਨੀਆਂ ਅਡਾਨੀਆਂ
ਸਰ ਡਾਕਟਰ ਮਨਮੋਹਨ ਸਿੰਘ ਨੇ ਮਨਜ਼ੂਰੀ ਦਿੱਤੀ ਸੀ ਕਿ ਪ੍ਰਾਈਵੇਟ ਸੈਕਟਰ ਕਣਕ ਨੂੰ ਸਟੋਰ ਕਰੇ, ਅਡਾਨੀ ਸਟੋਰੇਜ ਕਰਦੇ ਨੇ ਕਣਕ ਸਾਡੀ, ਗਡਾਊਨ ਸਰਕਾਰੀ ਗਡਾਊਨ ਛੱਤਾਂ ਹੈ ਨੀ ਉਹਨਾਂ ਦੀਆਂ, ਉੱਡੇ ਪਏ ਨੇ, ਕਣਕ ਖਰਾਬ ਹੋ ਜਾਂਦੀ ਹੈ।
ਸਮਾਂ ਆਪਣਾ ਸਮਾਪਤੀ ਵੱਲ ਚਲਿਆ ਗਿਆ, ਨੂੰ 1 ਘੰਟਾ ਬਾਤ ਕਰਾਂਗੇ, ਕੱਲ ਨੂੰ 12 ਵਜੇ ਤੁਸੀਂ ਕਾਲ ਕਰਨੀ ਆ, ਆਪਾਂ ਡੱਲਾ ਸਾਹਿਬ ਨੂੰ ਵੀ ਲਵਾਂਗੇ ਤੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਲਗਾਤਾਰ
ਗੱਲ ਮੇਰੇ ਨਾਲ। ਬਿਲਕੁਲ ਸਰ, ਫੈਕਟ ਤੇ ਬਰਾੜ ਸਾਹਿਬ ਤੁਸੀਂ ਵੀ ਫੈਕਟ ਤੇ ਆਇਓ, ਮੈਂ ਵੀ ਫੈਕਟ ਤੇ ਆਊਂਗਾ।
ਤੁਸੀਂ ਐਂ ਕਰੋ ਜੀ, 1 ਘੰਟਾ ਅੱਗੇ ਤੇ 1 ਘੰਟਾ ਪਿੱਛੇ, ਆਪਾਂ 3 ਘੰਟੇ ਲਗਾਤਾਰ ਡਿਸਕਸ਼ਨ ਕਰਾਂਗੇ, ਵਾਰੀ ਨਾ ਕਰੋ, ਮਿਹਰਬਾਨੀ, ਧੰਨਵਾਦ।
ਧੰਨਵਾਦ ਜੀ, ਦਿਓ ਆ ਗਿਆ ਫਿਰ ਮਿਲਦੀ, ਮੇਰਾ ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ ਹੈ 416-302-3600, ਦਿਓ ਆ ਗਿਆ ਫਿਰ ਮਿਲਦੀ ਮੀਰਾ, ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
COVID-19 को फैलने से रोकने के लिए सभी को अपनी जिम्मेदारी निभानी चाहिए। घर पर रहें, पूर्ण विराम, बहुत जरूरी होने पर ही बाहर जाएं। इसका मतलब है कि किराने का सामान, दवाओं, चिकित्सक से मिलने के लिए या अगर आप अति आवश्यक सेवा प्रदान करते हैं, अपनी और दूसरों की रक्षा करें, घर पर रहें। जानकारी के लिए ontario.ca/coronavirus पर जाएं। ऑन्टेरियो सरकार द्वारा भुगतान किया गया।
Ayayo, who is the stager?
Complete home furniture and appliances, latest style, color, fabric, golden, ya phir silver, modern, traditional, contemporary furniture and decor. Complete home furniture and appliances. Must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
CIBC Global Money Transfer के साथ अपने परिवार को ज्यादा से ज्यादा खुशियां दें। CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਅਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। ਕੋਵਿਡ-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ ਪੀਸੀ 6475604442
6475604442 ਹੈੱਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾਅ ਪੀਸੀ।
टेली टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी ऑन लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या